ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੰਗਲ ਸਾਜ ਪਿਆ ਪ੍ਰਭ ਆਪਣਾ ਗਾਇਆ ਰਾਮ। ਅਭਿਨਾਸੀ ਵਾਰ ਸੁਣਿਆ ਮਨ ਉਪਜਿਆ ਚਾਇਆ ਰਾਮ। ਮੰਗਲ ਸਾਜ ਪਿਆ ਪ੍ਰਭ ਆਪਣਾ ਗਾਇਆ ਰਾਮ। ਅਭਿਨਾਸੀ ਵਾਰ ਸੁਣਿਆ ਮਨ ਉਪਜਿਆ ਚਾਇਆ ਰਾਮ। ਮਨ ਪ੍ਰੀਤ ਲਾਗੈ ਵੱਡਾ ਭਾਗੈ ਕਬ ਮਿਲੀਐ ਪੂਰਨ ਪਤੇ। ਸਹਿਜੇ ਸਮਾਈਐ ਗੋਬਿੰਦ ਪਾਈਐ ਦੇਹੋ ਸਖੀਏ ਮੋਹੇ ਮਤੇ। ਦਿਨ ਰੈਨ ਠਾਡੀ ਕਰੋ ਸੇਵਾ ਪ੍ਰਭ ਕਵਨ ਜੁਗਤੀ ਪਾਇਆ। ਬਿਨਵੰਤ ਨਾਨਕ ਕਰੋ ਕਿਰਪਾ ਲਹੋ ਮੋਹੇ ਲੜ ਲਾਇਆ। ਦਿਨ ਰੈਨ ਠਾਡੀ ਕਰੋ ਸੇਵਾ ਪ੍ਰਭ ਕਵਨ ਜੁਗਤੀ ਪਾਇਆ। ਬਿਨਵੰਤ ਨਾਨਕ ਕਰੋ ਕਿਰਪਾ ਲਹੋ ਮੋਹੇ ਲੜ ਲਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ, ਸਤਿ ਸੰਗਤ ਜੀ। ਅੱਜ ਦਾ ਪਵਨ ਪਵਿੱਤਰ ਫਰਮਾਨ ਸਤਿਗੁਰੂ ਪਾਤਸ਼ਾਹ ਨੇ ਰੂਪ ਅਲੰਕਾਰ ਵਿੱਚ ਸਾਨੂੰ ਸਮਝਾਉਣ ਦਾ ਯਤਨ ਕੀਤਾ, ਕਿਰਪਾ ਕੀਤੀ ਹੈ। ਰੂਪਕ ਅਲੰਕਾਰ ਤੋਂ ਭਾਵ ਆਪਾਂ ਧੀਆਂ ਦੇ ਵਿਆਹ ਕਰਦੇ ਹਾਂ ਔਰ ਉਸ ਮੌਕੇ ਜਿੱਥੇ ਬੜਾ ਖੁਸ਼ੀ ਦਾ ਵਾਤਾਵਰਣ ਹੁੰਦਾ ਹੈ ਉੱਥੇ ਅਰਦਾਸ ਕਰਦੇ ਕਿ ਵਾਹਿਗੁਰੂ ਕਿਰਪਾ ਕਰ ਸਾਡੀ ਬੱਚੀ ਨੂੰ ਚੰਗਾ ਵਰ ਕਰ ਮਿਲ ਜਾਏ। ਸਾਰੇ ਆਪਾਂ ਧੀਆਂ ਵਾਲੇ ਕਰਦੇ ਹਾਂ ਉਹਨੂੰ ਰੂਪਕ ਅਲੰਕਾਰ ਬਣਾ ਕਰਕੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੈ। ਆਪਾਂ ਜਿੰਨੇ ਵੀ ਬੈਠੇ ਹਾਂ ਆਪਾਂ ਇਸਤਰੀਆਂ ਹਾਂ, ਅਕੋਰਡਿੰਗ ਟੂ ਗੁਰੂ ਕੀ ਬਾਣੀ ਏਕਾ ਪੁਰਖ ਸਵਾਈ ਨਾਰ, ਇੱਕ ਵਾਹਿਗੁਰੂ ਪੁਰਖ ਹੈ। ਆਪਾਂ ਜਿੰਨੇ ਵੀ ਆਪਾਂ ਇਸਤਰੀਆਂ ਹੈ ਉਪਰਾਲਾ ਕਰੀਏ ਕਿ ਉਹ ਪਰਿਪੂਰਨ ਪਰਮਾਤਮਾ ਸਾਨੂੰ ਸਵੀਕਾਰ ਕਰ ਲੈ। ਅਸੀਂ ਧੀ ਭੈਣ ਵਿਆਹ ਦਿੱਤੀ ਲੇਕਿਨ ਸਾਡਾ ਦਿਮਾਗ ਸਾਡੀ ਧੀ ਨੂੰ ਅੰਗੀਕਾਰ ਨਹੀਂ ਕਰਦਾ ਤੇ ਅਸੀਂ ਪਰੇਸ਼ਾਨ ਹੁੰਦੇ ਹਾਂ। ਧੀ ਵਿਆਹੀ ਗਈ ਹੈ ਲੇਕਿਨ ਪਤੀ ਨੇ ਪ੍ਰਵਾਨ ਨਹੀਂ ਕੀਤਾ। ਇਸੇ ਪ੍ਰਕਾਰ ਅਸੀਂ ਅਰਦਾਸ ਕਰਨੀ ਹੈ, ਬੇਨਤੀ ਕਰਨੀ ਵਾਹਿਗੁਰੂ, ਅਸੀਂ ਪੈਰ ਪੈਰ ਤੇ ਗਲਤੀਆਂ ਕਰਦੇ ਹਾਂ, ਗੁਨਾਹਗਾਰ ਹਾਂ, ਸਾਡੇ ਤੇ ਰਹਿਮਤ ਕਰੀ, ਸਾਨੂੰ ਸਵੀਕਾਰ ਕਰ ਲਈ। ਇਸ ਪੱਖ ਨੂੰ ਇਸ ਸ਼ੰਤ ਵਿੱਚ ਜਿਵੇਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਸਮਝਾਉਣਗੇ ਵਿਚਾਰਨ ਦਾ ਯਤਨ ਤਾਂ ਕਰਾਂਗਾ ਲੇਕਿਨ ਪਹਿਲਾਂ ਮੈਂ ਮੁਆਫੀ ਮੰਗ ਲਾਂ, ਪੂਰੇ ਦੀ ਗੱਲ ਅਧੂਰਿਆਂ ਤੋਂ ਕਹੀ ਨਹੀਂ ਜਾਂਦੀ। ਅਸੀਂ ਚਿਮਟੇ ਦੇ ਰਾੜ ਸਮੁੰਦਰ ਨੂੰ ਝਲਟ ਨਹੀਂ ਸਕਦੇ। ਇਸੇ ਪ੍ਰਕਾਰ ਉਸ ਪਰਿਪੂਰਨ ਪ੍ਰਮਾਤਮਾ ਦੀ ਵਡਿਆਈ ਕਰਕੇ ਆਪਣੇ ਜੀਵਨ ਨੂੰ ਸਫਲਾ ਤਾਂ ਕਰ ਸਕਦੇ ਹਾਂ, ਲੇਕਿਨ ਗੁਰਮੁਖ ਆਪਾਂ ਰੋਜ਼ ਪਾਠ ਕਰਦੇ ਅੰਤ ਨਾ ਸਿਵਤੀ, ਕਹਿਣ ਨਾ ਅੰਤ, ਅੰਤ ਨਾ ਕਰਨੇ, ਦੇਣ ਨਾ ਅੰਤ, ਔਰ ਅਖੀਰ ਵਿਚ ਪੰਕਤੀਆਂ ਪੜ੍ਹਦੇ ਹਾਂ, ਅੰਤ ਨਾ ਜਾਪੇ ਕੀਤਾ ਆਕਾਰ, ਅੰਤ ਨਾ ਜਾਪੈ ਬਾਰਾ ਵਾਰ। ਉਸ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਜਾਂਦਾ। ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਰਹਿਮਤਾਂ ਕਰਨ, ਮੇਰੀ ਰਸਨਾ ਤੇ ਵਾਹਿਗੁਰੂ ਆਣ ਕਰਕੇ ਬੈਠੇ ਤੇ ਮੈਥੋਂ ਬੁਲਾਵੇ, ਤੁਹਾਡੇ ਤੇ ਵੀ ਕਿਰਪਾ ਕਰੇ ਕਿ ਜਿਹੜਾ ਸਾਡਾ ਮਨ ਪ੍ਰਦੇਸ਼ਾਂ ਵਿਚ ਦੌੜਦਾ ਨਾ, ਉਹ ਕਿਤੇ ਗੁਰੂ ਕੇ ਚਰਨਾਂ ਵਿਚ ਆ ਜਾਏ ਤੇ ਸਾਡੀ ਹਾਜ਼ਰੀ ਲੱਗ ਜਾਏ। ਇੱਕ ਸ਼ਬਦ ਆਪਾਂ ਅਕਸਰ ਪੜ੍ਹਦੇ ਤੇ ਸੁਣਦੇ ਹੁਕਮਨਾਮੇ ਦੇ ਰੂਪ ਵਿਚ ਵੀ ਆਉਂਦਾ ਹੈ, ਹਸਤੀ ਸਿਰ ਜੋ ਅੰਕਸ ਹੈ ਐਰਨ ਜਿਉ ਸਿਰ ਦੇ, ਮਨ ਤਨ ਆਗੇ ਰਾਖ ਕੇ ਉਬੀ ਸੇਵ ਕਰੇ, ਇਉਂ ਗੁਰਮੁਖ ਆਪ ਅਨਵਾਰਗੇ ਸਭ ਰਾਜ ਸ੍ਰਿਸ਼ਟ ਕਰ ਲੇ। ਇਹਦੇ ਅੱਖਰੀ ਅਰਥ ਨੇ ਲੁਹਾਰ ਭਰਾ ਐਰਨ ਤੇ ਲੋਹਾ ਰੱਖ ਕੇ ਸੱਟਾਂ ਮਾਰਦਾ, ਜਿੰਨਾ ਚਿਰ ਲੋਹਾ ਐਰਨ ਤੇ ਆਇਆ ਸੱਟਾਂ ਨਾ ਵੱਜੀਆਂ ਤੇ ਘੜਿਆ ਨਹੀਂ ਤੇ ਜਾਣਾ। ਦੁਕਾਨ ਚ ਲੋਹਾ ਪਿਆ ਹੈ, ਐਰਨ ਹੈ, ਹਥੌੜਾ ਹੈ, ਪਰ ਜਿੰਨਾ ਚਿਰ ਸੱਟਾਂ ਨਾ ਵੱਜੀਆਂ ਉਨਾ ਚਿਰ ਘੜਿਆ ਨਹੀਂ ਜਾਣਾ, ਤੇ ਜਿੰਨਾ ਚਿਰ ਘੜਿਆ ਨਾ ਗਿਆ ਉਹਦੀ ਕੀਮਤ ਨਹੀਂ ਪੈਣੀ। ਇਸ ਕਰਕੇ ਗੁਰਮੁਖੋ ਅਸੀਂ ਸੱਟਾਂ ਨਹੀਂ ਝੱਲਦੇ, ਜਿੰਨਾ ਚਿਰ ਸੱਟਾਂ ਨਾ ਝੱਲੀਆਂ ਘੜੇ ਨਹੀਂ ਜੇ ਜਾਣਾ। ਹਾਂ ਇੰਨੀ ਅਸੀਂ ਅਰਦਾਸ ਕਰੀਏ ਕਿ ਪਾਤਸ਼ਾਹ ਅਸੀਂ ਸੱਟ ਜਰਨ ਜੋਗੇ ਨਹੀਂ, ਪਰ ਸਾਡੇ ਤੇ ਕਿਰਪਾ ਕਰੀ, ਸਾਡੇ ਤੇ ਹੱਥ ਰੱਖੀ ਤੇ ਅਸੀਂ ਜਰ ਜਾਈਏ। ਮੈਂ ਗ੍ਰੰਥਾਂ ਦੇ ਵਿੱਚ ਇੱਕ ਅਲੰਕਾਰ ਪੜ੍ਹਿਆ, ਔਰ ਜਿਹੜੇ ਸਾਡੇ ਗਿਆਨੀ ਸੱਜਣ ਨੇ ਗੁਰਮੁਖ ਪਿਆਰੇ, ਜਦੋਂ ਕਿਸੇ ਪ੍ਰਾਣੀ ਦੀ ਮੌਤ ਹੋ ਜਾਏ ਉਹ ਕਥਾ ਕਰਨ ਵਾਸਤੇ ਜਾਂਦੇ ਨੇ, ਉੱਥੇ ਉਹ ਇੱਕ ਦ੍ਰਿਸ਼ਟਾਂਤ ਬੋਲਦੇ ਹੁੰਦੇ ਨੇ, ਹੇ ਵਾਹਿਗੁਰੂ ਅਸੀਂ ਤੇਰੇ ਬਾਰੇ ਸੁਣਿਆ ਵੀ ਤੂੰ ਬਹੁਤ ਵੱਡਾ ਘੁਮਿਆਰ ਹੈ, ਜਿਵੇਂ ਘੁਮਿਆਰ ਭਾਂਡੇ ਕੱਢਦਾ ਨਾ, ਇਸੇ ਪ੍ਰਕਾਰ ਪ੍ਰਮਾਤਮਾ ਵੀ ਇੱਕ ਘੁਮਿਆਰ ਹੈ ਸਾਨੂੰ ਕਰਨ ਵਾਲਾ। ਆਪਾਂ ਕਈ ਵਾਰ ਘੜੇ ਨੂੰ ਫੜੀਏ ਤੇ ਥੱਲੇ ਰੱਖੀਏ ਤੇ ਸਾਡੇ ਤੋਂ ਘੜਾ ਟੁੱਟ ਜਾਂਦਾ ਹੈ, ਸਾਨੂੰ ਜਾਂਚ ਨਹੀਂ ਹੁੰਦੀ, ਸਾਡਾ ਤੋੜਨ ਦਾ ਇਰਾਦਾ ਨਹੀਂ। ਲੇਕਿਨ ਉਹ ਘੁਮਿਆਰ ਵੀਰ ਸਾਡੇ ਸਾਹਮਣੇ ਘੜੇ ਨੂੰ ਘੜਦਾ ਤਾਂ ਹੈ, ਕੁੱਟਦਾ ਹੈ, ਪਰ ਉਹਦੇ ਕੋਲ ਘੜਾ ਟੁੱਟਦਾ ਨਹੀਂ। ਆਪਾਂ ਤੋੜਨ ਦਾ ਯਤਨ ਨਹੀਂ ਕੀਤਾ, ਲੇਕਿਨ ਟੁੱਟ ਗਿਆ, ਪਰ ਉਸ ਪਿਆਰੇ ਗੁਰਮੁਖ ਪਿਆਰੇ ਘੁਮਿਆਰ ਵੀਰ ਕੋਲ ਭਾਂਡਾ ਕਿਉਂ ਨਹੀਂ ਟੁੱਟਾ? ਉਹਨੇ ਥੱਲੇ ਹੱਥ ਰੱਖਿਆ, ਜਦੋਂ ਥੱਲੇ ਹੱਥ ਰੱਖਦਾ ਤੇ ਉੱਪਰੋਂ ਸੱਟ ਮਾਰਦਾ ਤੇ ਟੁੱਟਦਾ ਨਹੀਂ। ਇਸੇ ਪ੍ਰਕਾਰ ਮੈਂ ਉਸ ਵਾਹਿਗੁਰੂ ਦੀ ਅੱਗੇ ਅਰਦਾਸ ਕਰਾਂ, ਹੇ ਵਾਹਿਗੁਰੂ ਅਸੀਂ ਹਾਂ ਤਾਂ ਮਿੱਟੀ ਦੇ ਭਾਂਡੇ, ਸੱਟਾਂ ਵੱਜਦੀਆਂ ਨੇ, ਪਰ ਕਿਰਪਾ ਕਰੀ ਥੱਲੇ ਹੱਥ ਰੱਖੀਂ ਅਸੀਂ ਟੁੱਟ ਨਾ ਜਾਈਏ। ਤੂੰ ਸਾਡੇ ਤਰਹਿਮਤ ਕਰੀ, ਦੁੱਖ ਸੁੱਖ ਜਿੰਦਰੀ ਵਿੱਚ ਆਉਂਦੇ ਨੇ, ਸੱਟਾਂ ਲੱਗਦੀਆਂ ਨੇ, ਪਰ ਥੱਲੇ ਰਹਿਮਤ ਕਰੀ ਕਿ ਅਸੀਂ ਟੁੱਟ ਨਾ ਜਾਈਏ। ਔਰ ਉਹਦਾ ਇੱਕੋ ਇੱਕ ਤਰੀਕਾ ਹੈ, ਅਸੀਂ ਅਰਦਾਸ ਬੇਨਤੀ ਕਰੀਏ, ਇਕਾਗਰ ਚਿੱਤ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ ਸ਼ਾਂਤ।
ਬਿਲਾਵਲ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਇਹ ਸ਼ਬਦ ਉਚਾਰ ਰਹੇ ਨੇ, ਤੇ ਸ਼ੰਤ ਦੇ ਅਰਥ ਸਾਨੂੰ ਮਹਾਂਪੁਰਸ਼ਾਂ ਨੇ ਪੜ੍ਹਾਏ ਨੇ, ਜਿਹਦੇ ਵਿੱਚ ਕਾਵਿ ਤੇ ਸੰਗੀਤ ਹੋਵੇ। ਛੰਦ ਦਾ ਭਾਵ ਕਾਵਿ ਤੇ ਸੰਗੀਤ, ਇਹਦੇ ਕੋਲ ਸਾਡੇ ਚ ਇੱਕ ਭਾਈਚਾਰੇ ਵਿੱਚ ਉਦਾਹਰਨ ਹੈ। ਭਾਈ ਪੂਰਨ ਸਿੰਘ ਦੀ ਅਸੀਂ ਲਿਖਤ ਪੜ੍ਹਦੇ ਹਾਂ ਨਾ, ਉਹਦੀ ਖੁੱਲੀ ਕਵਿਤਾ ਹੈ। ਹੈ ਕਵਿਤਾ ਪਰ ਸੰਗੀਤ ਨਹੀਂ। ਇਸੇ ਤਰ੍ਹਾਂ ਛੰਦਾ ਭਾਵੇ ਵੀ ਕਾਵਿ ਵੀ ਹੈ ਤੇ ਨਾਲ ਸੰਗੀਤ ਵੀ, ਇਹਨੂੰ ਕਹਿੰਦੇ ਨੇ ਛੰਤ। ਇਹ ਛੰਦ ਦੇ ਅਰਥ ਨੇ ਜਿਹਦੇ ਵਿੱਚ ਕਾਵਿ ਤੇ ਸੰਗੀਤ ਹੋਣ, ਇਸ ਕਾਰਨ ਕਰਕੇ ਇਹਦਾ ਸਿਰਲੇਖ ਛੰਤ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈਤ ਰੂਪੀ ਬ੍ਰਹਮ ਹੈ ਸੱਚੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਇਹ ਆਪਾਂ ਰੋਜ਼ ਅਰਥ ਕਰਦੇ ਹਾਂ। ਜਿਹੜਾ ਚੰਦਰਾ ਮਨ ਹੈ ਨਾ, ਇਹਦਾ ਸੁਭਾਅ ਹੈ ਸ਼ੰਕਾ ਕਰਨਾ। ਇਹ ਮਨ ਦੀ ਕਮਜ਼ੋਰੀ ਹੈ, ਸ਼ੰਕਾ ਪੈਰ ਪੈਰ ਤੇ ਕਰਦਾ। ਸਾਡੇ ਮਨ ਵਿੱਚ ਸ਼ੰਕਾ ਆਉਂਦਾ ਹੈ ਜਦੋਂ ਅਸੀਂ ਬਹੁਤਾ ਪੜ੍ਹ ਜਾਂਦੇ ਹਾਂ ਨਾ, ਤੇ ਉਹਨਾਂ ਪੜ੍ਹੇ ਵਿਦਵਾਨਾਂ ਦੀ ਸੋਚ ਦੇ ਮੁਤਾਬਕ ਇਹਨੂੰ ਕਹਿੰਦੇ ਨੇ ਪੁਨ ਰੁਕਤੀ ਦੋਸ਼। ਜਿਹੜੀ ਚੀਜ਼ ਵਾਰ ਵਾਰ ਰਿਪੀਟ ਕੀਤੀ ਜਾਏ ਨਾ, ਦੁਹਰਾਈ ਜਾਵੇ, ਉਹਨੂੰ ਉਹਨਾਂ ਵਿਦਵਾਨਾਂ ਨੇ ਚੰਗਾ ਨਹੀਂ ਕਿਹਾ, ਉਹਨੂੰ ਦੋਸ਼ ਆਖਿਆ। ਦੋਸ਼ ਪੁਨ ਰੁਕਤੀ ਦੋਸ਼, ਵੀ ਵਾਰ ਵਾਰ ਇੱਕੋ ਗੱਲ ਦੁਹਰਾਈ ਜਾਣੀ। ਜਿਹੜੇ ਪਰਮੇਸ਼ੁਰ ਦੇ ਭੈ ਵਾਲੇ ਨੇ ਨਾ, ਉਹਨਾਂ ਨੂੰ ਇਹ ਗੱਲ ਚੰਗੀ ਨਾ ਲੱਗੀ, ਤੇ ਜਿਹਨਾਂ ਆਖਿਆ ਸੀ ਨਾ ਪੁਨ ਰੁਕਤੀ ਦੋਸ਼, ਤੇ ਕਹਿੰਦੇ ਗੁਰਮੁਖੋ ਇੱਥੇ ਤਾਂ ਪੁਨ ਰੁਕਤੀ ਤੁਸੀਂ ਦੋਸ਼ ਕਹਿ ਦਿੱਤਾ, ਵੀ ਓਂਕਾਰ ਸਤਿਗੁਰ ਪ੍ਰਸਾਦ ਕਿਹਾ, ਇਹ ਦੋਸ਼ ਤੁਸੀਂ ਰੋਜ਼ ਹੀ ਕਰਦੇ ਹੋ। ਇੱਕ ਓਂਕਾਰ ਸਤਿਗੁਰ ਪ੍ਰਸਾਦ ਤੇ ਤੁਸੀਂ ਕਿੰਤੂ ਕੀਤਾ ਵੀ ਇਹ ਗ੍ਰੈਮਰ ਦੇ ਮੁਤਾਬਕ ਪੁਨ ਰੁਕਤੀ ਦੋਸ਼ ਹੈ, ਤੁਸੀਂ ਤਾਂ ਪੈਰ ਪੈਰ ਤੇ ਕਰਦੇ ਹੋ। ਉਹ ਆਪਣੇ ਆਪ ਨੂੰ ਸਿਆਣੇ ਖੋਣ ਵਾਲੇ ਕਹਿਣ ਲੱਗੇ ਕਿਵੇਂ, ਤੇ ਗੁਰਮੁਖ ਜਨ ਕਹਿਣ ਲੱਗੇ ਸਵਾਸ ਤੁਸੀਂ ਰੋਜ਼ ਲੈਂਦੇ ਹੋ, ਇਹ ਬੰਦ ਕਿਉਂ ਨਹੀਂ ਕਰਦੇ? ਵੀ ਜੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਵਾਰ ਵਾਰ ਕਹਿਣ ਨਾਲ ਪੁਨਰੁਕਤੀ ਦੋਸ਼ ਹੈ, ਤੁਸੀਂ ਸਵਾਸ ਵਾਰ ਵਾਰ ਉਹ ਲਈ ਜਾਂਦੇ ਕਿਉਂ ਲੈਂਦੇ ਹੋ? ਤੁਸੀਂ ਰੋਟੀ ਰੋਜ਼ ਖਾਂਦੇ ਹੋ, ਰੋਜ਼ ਕਿਉਂ ਖਾਂਦੇ ਹੋ? ਸ਼ਰਮਿੰਦੇ ਹੋ ਕੇ ਕਹਿਣ ਲੱਗੇ ਜਿਉਣ ਲਈ, ਵੀ ਜੇ ਸਾਹ ਬੰਦ ਹੋ ਗਿਆ ਤੇ ਮਰ ਜਾਂਗੇ, ਜੇ ਰੋਟੀ ਖਾਣੀ ਛੱਡ ਦਿੱਤੀ ਤੇ ਮਰ ਜਾਂਗੇ। ਉਹ ਗੁਰਮੁਖ ਜਨ ਕਹਿੰਦੇ ਵੀ ਅਸੀਂ ਵੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਤਾਂ ਕਹਿੰਦੇ ਹਾਂ, ਜੇ ਇਹਨੂੰ ਭੁੱਲ ਗਏ ਅਸੀਂ ਜਿਉਂਦੇ ਮਰੇ। ਜਿਹੜੇ ਘੜੀ ਮੁੜੀ ਕਹਿਣੇ ਇਹਨਾਂ ਨੇ ਕਹਿਣਾ, ਕੱਲ ਗਿਆਨੀ ਨੇ ਕਥਾ ਕੀਤੀ ਉਹਨੇ ਵੀ ਉਹ ਅਰਥ ਕੀਤੇ, ਪਹਿਲਾਂ ਗਿਆਨੀ ਬੜਾ ਵਿਦਵਾਨ ਸੀ ਉਹਨੇ ਵੀ ਉਹ ਅਰਥ ਕੀਤੇ, ਇਹਨਾਂ ਨੂੰ ਹੋਰ ਕੋਈ ਨਹੀਂ ਆਉਂਦਾ। ਗੁਰਮੁਖੋ ਇਹਦੇ ਅਰਥ ਉਹ ਜਾਣਦਾ, ਲੇਕਿਨ ਜੇ ਇਹ ਨਾ ਹੋਇਆ ਤੇ ਆਪਾਂ ਜੀਰੋ। ਜੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਇੱਕ ਅਦਵੈਤ ਰੂਪੀ ਬ੍ਰਹਮ ਹੈ ਬੜਾ ਵੱਡਾ, ਪਰ ਗੁਰਮੁਖਾ ਸਤਿਗੁਰੂ ਪਾਤਸ਼ਾਹ ਕਿਰਪਾ ਕਰੇ ਤੈਨੂੰ ਸਮਝ ਪੈ ਜਾਏਗੀ। ਉਹਨੇ ਕਿਰਪਾ ਨਾ ਕੀਤੀ ਤੈਨੂੰ ਸਮਝ ਨਹੀਂ ਪੈਣੀ। ਅਸੀਂ ਇਤਿਹਾਸ ਪੜ੍ਹਦੇ ਹਾਂ, ਜਿਹੜਾ ਹੰਕਾਰ ਹੈ ਨਾ, ਇਹ ਪੈਰ ਪੈਰ ਤੇ ਸਾਨੂੰ ਡੰਗ ਮਾਰਦਾ, ਪੈਰ ਪੈਰ ਤੇ। ਗੁਰਬਾਣੀ ਦੀਆਂ ਪੰਕਤੀਆਂ ਨੇ ਹੰਕਾਰ, ਹੰਬੜ ਕਲੀਨ, ਹੰਬੜ ਪੰਡਿਤ, ਹਮ ਜੋਗੀ ਸੰਨਿਆਸੀ, ਇਹ ਸਾਰਾ ਹੰਕਾਰ ਹੈ। ਹੰਬੜ ਕਲੀਨ, ਹੰਬੜ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਵੇ ਨਾ ਨਾਸੀ। ਵੇਖੋ ਹੰਕਾਰ ਦੀਆਂ ਕਿਸਮਾਂ। ਸਾਡਾ ਖਾਨਦਾਨ ਬੜਾ ਵੱਡਾ ਹੈ, ਹੰਬੜ ਪੰਡਿਤ, ਮੈਂ ਬਹੁਤ ਵੱਡਾ ਵਿਦਵਾਨ ਹਾਂ। ਸੋ ਪੰਡਿਤ ਦੀ ਵਿਆਖਿਆ ਬਾਣੀ ਚ ਆਈ ਹੈ, ਸੋ ਪੰਡਿਤ ਜੋ ਮਨ ਪ੍ਰਬੋਧੇ। ਪੰਡਿਤ ਅਖਵਾਉਣੇ ਤਾਂ, ਲੇਕਿਨ ਅਰਜਨ ਪੰਡਿਤ ਬਣਿਆ ਨਹੀਂ ਜਾਂਦਾ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਦੇ ਪੰਡਿਤ ਖਵਾਉਣਾ ਨਾ, ਲੋਕਾਂ ਨੂੰ ਸਿੱਖਿਆ ਦੇਣ ਤੋਂ ਪਹਿਲਾਂ ਆਪਣੇ ਆਪ ਨੂੰ ਵੀ ਸਮਝਾ। ਸੋ ਪੰਡਿਤ ਜੋ ਮਨ ਪ੍ਰਬੋਧੇ, ਰਾਮ ਨਾਮ ਆਤਮ ਮੈਂ ਸੋਧੇ, ਰਾਮ ਦੇ ਨਾਮ ਨੂੰ ਲੈ ਕੇ ਤੇ ਗੁਰਮੁਖੋ ਆਪਣੇ ਆਪ ਨੂੰ ਅੰਦਰੋਂ ਮਾਂਜਣਾ ਕਰੀਏ। ਆਪਾਂ ਬੜੇ ਜੂਠੇ ਹਾਂ। ਹੰਬੜ ਕਲੀਨ, ਹੰਬੜ ਪੰਡਿਤ, ਹਮ ਜੋਗੀ ਸੰਨਿਆਸੀ। ਜੋਗੀ ਦਾ ਭਾਵ ਹੁੰਦਾ ਜੁੜਿਆ ਹੋਇਆ ਹੋਣਾ, ਸੰਨਿਆਸੀ ਦਾ ਭਾਵ ਹੁੰਦਾ ਸਭ ਕੁਝ ਤਿਆਗ ਦੇਣਾ, ਪਕੜ ਤੋਂ ਰਹਿਤ ਹੋਣਾ। ਜਿਨ੍ਹਾਂ ਮਹਾਂਪੁਰਸ਼ਾਂ ਕੋਲ ਵਿਦਿਆ ਪੜ੍ਹੀ ਹੈ ਨਾ, ਉਹ ਕਹਿੰਦੇ ਸੀ ਗੁਰਮੁਖੋ ਮਾਇਆ ਤਿਆਗ ਦੇਣੀ, ਘਰ ਨੂੰ ਤਿਆਗ ਦੇਣਾ ਇਹ ਸੌਖਾ ਹੋ ਸਕਦਾ ਪਰ ਮੈਂ ਨਹੀਂ ਜੇ ਤਿਆਗੀ ਜਾਂਦੀ। ਧਿਆਨ ਦਿਆ ਸਾਰੀ ਸਾਦੀ ਜੀ ਗੱਲ ਹੈ। ਕਿਵੇਂ ਗਿਆਨੀ ਜੀ, ਆਓ ਆਪਾਂ ਅੰਦਰ ਮੱਥਾ ਟੇਕ ਆਈਏ। ਜਦੋਂ ਅੰਦਰ ਗਏ ਨਾ ਪ੍ਰਕਰਮਾ ਚ, ਗਿਆਨੀ ਜੀ ਮਾੜਾ ਜਾ ਉਰਾ ਆਓ। ਮੇਰੇ ਦਾਦੇ ਨੇ 47 ਤੋਂ ਪਹਿਲਾਂ 1100 ਰੁਪਇਆ ਅਰਦਾਸ ਕਰਾਇਆ ਸੀ, ਆ ਵੇਖ ਲਓ ਮੇਰੇ ਦਾਦੇ ਦਾ ਨਾਂ ਲਿਖਿਆ। ਦਾਦਾ ਵੀ ਗਿਆ, ਪਿਓ ਵੀ ਗਿਆ, ਲੇਕਿਨ ਜਿਹੜਾ ਦਾਦੇ ਨੇ 1100 ਰੁਪਇਆ ਦਿੱਤਾ ਉਹ ਸਾਨੂੰ ਅਜੇ ਵੀ ਚੰਬੜਿਆ ਵੀ ਅਸੀਂ ਦਿੰਦੇ ਹਾਂ। ਇਹ ਸਾਡੇ ਅੰਦਰ ਹੈ, ਮੰਨੇ ਜਾਂ ਨਾ ਮੰਨੇ। ਗੁਰਦੁਆਰੇ ਮਾਇਆ ਦੇ ਕੇ ਆਪਾਂ ਕਹਿੰਦੇ ਹਾਂ ਵੀ ਮਾਇਆ ਦੇ ਦਿਆਂਗੇ, ਪਰ ਜਿਹੜੀ ਬਾਹਰਲੀ ਡਿਊਟੀ ਹੈ ਨਾ, ਸਾਡਾ ਨਾਂ ਲਿਖਿਆ ਜੇ ਇਹਦੇ ਉੱਪਰ ਤੇ ਨਾਂ ਪੱਥਰ ਤੇ ਲਿਖਾਈਦਾ ਨਾ, ਅਸੀਂ ਪੱਥਰ ਜੂ ਹੋਏ। ਬਾਬੇ ਦੀਪ ਸਿੰਘ ਦਾ ਸ਼ਹੀਦੀ ਦਿਹਾੜਾ ਲੰਘਿਆ, ਉਹਨਾਂ ਕੋਲ ਪ੍ਰੇਰਨਾ ਲਈਏ। ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਸਿਰ ਰੱਖ ਕੇ ਆਖਿਆ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ, ਕਿਆ ਲਾਗੇ ਮੇਰਾ ਸੀ। ਐਵੇਂ ਨਹੀਂ ਕਹਿੰਦੇ ਬਾਬਾ ਦੀਪ ਸਿੰਘ ਸ਼੍ਰੋਮਣੀ ਸ਼ਹੀਦ। ਇਸ ਕਰਕੇ ਹਮ ਬੜ ਕਲੀਨ, ਹਮ ਬੜ ਪੰਡਿਤ, ਹਮ ਯੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬੇ ਨਾ ਨਿਆਸੀ। ਮੈਂ ਬੜਾ ਵਿਦਵਾਨ ਹਾਂ, ਬੜਾ ਦਾਨੀ ਹਾਂ, ਇਹ ਹੰਕਾਰ ਜਿਹਾ ਹੈ। ਪ੍ਰਸਾਦ ਦਾ ਭਾਵ ਹੁੰਦਾ ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰ, ਸਾਨੂੰ ਇਹਨਾਂ ਔਗਣਾਂ ਤੋਂ ਬਚਾ ਲਾ, ਅੱਗੇ ਜਿਵੇਂ ਹਜ਼ੂਰ ਕਿਰਪਾ ਕਰਨਗੇ ਸਰਵਣ ਕਰੀਏ।
ਮੰਗਲ ਸਾਜ ਪਿਆ ਪ੍ਰਭ ਆਪਣਾ ਗਾਇਆ ਰਾਮ।
ਆਪਾਂ ਮਾਇਆ ਦੀ ਗੱਲ ਕਰਦੇ ਹਾਂ ਗੁਰਮੁਖੋ, ਤੁਸੀਂ ਆਸਣਾ ਪਿਆ ਜੇ ਏਡੀ ਚੰਦਰੀ ਹੈ, ਇਹ ਪੌਣਾ ਘੰਟਾ ਕਥਾ ਹੁੰਦੀ ਨਾ। ਇੱਕ ਬੰਦਾ ਚਲਾਗਾ, ਦੂਜਾ ਫਿਰ ਕੱਛਾ ਜਾ ਮਾਰੇਗਾ ਵੀ ਗੋਲਕ ਚ ਪੈਸੇ ਪੈ ਜਾਣ। ਮੈਨੂੰ ਬੜੀ ਪਰੇਸ਼ਾਨੀ ਹੁੰਦੀ, ਅਸੀਂ ਚੋਰ ਬੈਠੇ ਇੱਥੇ, ਪਹਿਲਾਂ ਵੀ ਆਇਆ ਤੇ ਉਹਨੇ ਵੀ ਘੜਮਚੂ ਮਾਰਿਆ ਤੇ ਚਲਾ ਗਿਆ, ਤੇ ਮੁੜ ਕੇ ਤੀਜੇ ਨੇ ਆਉਣਾ ਜੇ। ਭਲਾ ਮੰਨ ਲਓ ਵੀ ਸਾਡੇ ਵਰਗਾ ਕੋ ਆ ਹੀ ਗਿਆ, ਜੇ ਦਸਾਂ ਦਾ ਨੋਟ ਚੁੱਕ ਲਿਆ ਤੇ ਦਾਤੇ ਦੇ ਅੱਗੋਂ ਚੁੱਕਿਆ, ਅਸੀਂ ਕੋਈ ਨੰਬਰਦਾਰ ਵੀ ਸਾਡਾ ਹੈ, ਕੋਈ ਦੇਣ ਵਾਲਾ ਤੇ ਕੋਈ ਲੈਣ ਵਾਲਾ। ਮੈਂ ਮਨ ਦੀ ਪਰੇਸ਼ਾਨੀ ਕਰਕੇ ਤੁਹਾਨੂੰ ਬੇਨਤੀ ਕਰਦਾ, ਮੈਨੂੰ ਬੜੀ ਤਕਲੀਫ ਹੁੰਦੀ ਹੈ। ਕਿਉਂ? ਸਾਡਾ ਸਾਰਿਆਂ ਦਾ ਇੱਕ ਯਤਨ ਹੈ ਤੇ ਕਿਸੇ ਢੰਗ ਨਾਲ ਕਦੇ ਮਨ ਜੁੜ ਜਾਏ, ਔਰ ਮਨ ਜੁੜਨ ਦੇ ਬਾਰੇ ਸਾਡੇ ਗੁਰੂ ਦੇਵ ਦਾ ਹੁਕਮ ਹੈ, ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਦੁਨੀਆਂ ਦੇ ਕਿਸੇ ਪੈਗੰਬਰ ਨੇ ਇੰਨੀ ਗਰੰਟੀ ਨਹੀਂ ਦਿੱਤੀ ਜਿੰਨੀ ਬਾਜਾਂ ਵਾਲੇ ਬਾਪੂ ਨੇ ਦਿੱਤੀ ਹੈ। ਆਪ ਜੀ ਕੱਲ ਜਿਹੜਾ ਗਰੰਟੀ ਤੇ ਵਾਰੰਟੀ, ਇਹ ਸਾਡਾ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਹੈ ਜਿਹੜਾ ਕਹਿੰਦਾ ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਜੇ ਸਾਰੀ ਜ਼ਿੰਦਗੀ ਚ ਕਿਤੇ ਇੱਕ ਛਿਨ ਜੁੜਦੇ ਗੁਰਮੁਖਾ, 384 ਦੇ ਗੇੜੇ ਚ ਆਉਣਾ ਹੀ ਨਹੀਂ ਪੈਗਾ, ਆਪਾਂ ਤਾਂ ਆਉਣ ਹੀ ਨਹੀਂ ਦਿੰਦੇ। ਜਿਹੜਾ ਆਪਾਂ ਗੁਰਦੁਆਰੇ ਆਉਂਦੇ ਨਾ, ਇਹਦਾ ਮੇਨ ਟਾਰਗੇਟ ਇੱਕੋ ਇੱਕ ਹੈ ਤੇ ਕਿਤੇ ਉਹ ਛਿਨ ਆ ਜਾਏ ਵੀ ਸਾਡਾ ਮਨ ਜੁੜ ਜਾਏ, ਤੇ ਆਪਾਂ ਛਿਨ ਆਉਣ ਹੀ ਨਹੀਂ ਦਿੰਦੇ। ਫਲਾਨਾ ਸਾਹਿਬ ਕੀ ਹਾਲ ਹੀ, ਇਹ ਨਾ ਕਰਿਆ ਕਰੋ, ਗੁਰਦੁਆਰੇ ਆ ਕੇ ਗਵਾ ਜਾਇਆ ਕਰੋ ਵੀ ਕੌਣ ਆਇਆ ਤੇ ਕੌਣ ਗਿਆ, ਸਾਨੂੰ ਕੀ ਦੱਸੇ ਨਾ ਕੋਈ। ਗੁਰੂ ਮੇਰ ਕਿਰਪਾ ਕਰੇ। ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ। ਜਦੋਂ ਗੁਰਮੁਖ ਪਿਆਰੇ ਕਥਾ ਕਰਦੇ ਨੇ, ਗਿਆਨੀ ਜਨ ਰਾਗੀ ਸਿੰਘ ਕੀਰਤਨ ਕਰਦੇ ਨੇ, ਜਿਹੜਾ ਪਹਿਲਾ ਸ਼ਬਦ ਪੜ੍ਹਦੇ ਉਹਨੂੰ ਕਹਿੰਦੇ ਮੰਗਲ। ਉਹ ਕਿਉਂ ਕਰੀਦਾ? ਉਹ ਮੰਗਲ ਕਰਨ ਦਾ ਭਾਵ ਹੁੰਦਾ ਕਿ ਪਾਤਸ਼ਾਹ ਮੈਂ ਕੀਰਤਨ ਕਰਨ ਲੱਗਾ ਤੇ ਮਿਹਰ ਕਰੀਏ ਕੰਮ ਨੇਪਰੇ ਚੜ ਜਾਏ, ਮੈਥੋਂ ਕੀਰਤਨ ਹੋ ਜਾਏ। ਤੇ ਕਥਾ ਕਰਨ ਵਾਲਾ ਵੀਰ ਵੀ ਕਹਿੰਦਾ ਵੀ ਪਾਤਸ਼ਾਹ ਮੇਰੇ ਤੇ ਹੱਥ ਰੱਖੀਏ, ਅਗਾਧ ਬੋਧ ਬਾਣੀ ਦੀ ਵਿਚਾਰ ਕਰਨੀ ਹੈ ਤੇ ਕੰਮ ਨੇਪਰੇ ਚੜ੍ਹਦੇ, ਮੈਥੋਂ ਸੇਵਾ ਲੈ ਲਈ। ਤੇ ਜਦੋਂ ਉਹ ਹੋ ਜਾਂਦਾ ਨਾ, ਉਹਨੂੰ ਕਹਿੰਦੇ ਸਤੋਤਰ। ਅਸਤੋਤਰ ਦਾ ਭਾਵ ਹੁੰਦਾ ਧੰਨਵਾਦ ਕਰਨਾ। ਇਹ ਗੱਲ ਮੈਨੂੰ ਕਿਉਂ ਕਹਿਣੀ ਪਈ, ਪਰਸੋਂ ਸੰਗਰਾਂਦ ਹੈ ਔਰ ਪਹਿਲੀ ਪੰਕੋੜੀਏ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੂ ਰਾਮ। ਮਹਾਰਾਜ ਇਹ ਗੁਰੂ ਪੰਚਮ ਪਾਤਸ਼ਾਹ ਨੇ ਇੱਥੇ ਸਾਨੂੰ ਸਮਝਾਇਆ, ਇਹ ਪਹਿਲੀ ਪੌੜੀ ਮੰਗਲ ਹੈ ਵੀ ਮੈਂ ਬਾਰਾਂ ਮਾਹ ਦੀ ਬਾਣੀ ਉਚਾਰਨ ਲੱਗਾ ਤੇ ਰਹਿਮਤ ਕਰੀ। ਤੇ ਜਦੋਂ ਉਹ ਬਾਣੀ ਸੰਪੂਰਨ ਹੋ ਗਈ, ਬਾਰਾਂ ਮਹੀਨੇ ਪੌੜੀਆਂ ਚੌਦਾਂ ਨੇ ਬਾਰਾਂ ਮਾਹ ਦੀਆਂ, ਖੀਰਲੀ ਪੰਕਤੀ ਹੈ ਮਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ। ਉਸੇ ਨਿਯਮ ਦੇ ਤਹਿਤ, ਕਿਉਂਕਿ ਅੱਜ ਦੇ ਪਾਵਨ ਸ਼ਬਦ ਵਿੱਚ ਸਤਿਗੁਰੂ ਪਾਤਸ਼ਾਹ ਨੇ ਰੂਪਕ ਅਲੰਕਾਰ ਦੇ ਰਾਹੀਂ ਸਾਨੂੰ ਸਮਝਾਇਆ, ਤੇ ਜਦੋਂ ਸਾਡੀ ਧੀ ਭੈਣ ਦਾ ਵਿਆਹ ਹੋਵੇ ਨਾ, ਹੁਣ ਤਾਂ ਸਾਰਾ ਕੁਝ ਸਾਡੇ ਕੋਲ ਜਾਂਦਾ ਰਿਹਾ, ਸਹੀ ਮੂੰਹ ਤੇ ਮਾਡਰਨ ਬਣ ਗਿਆ। ਅੱਗੇ ਵਿਆਹ ਤੋਂ ਪਹਿਲਾਂ ਪੰਜ ਦਸ ਦਿਨ ਪਹਿਲਾਂ ਪਿੰਡਾਂ ਚ ਬੀਬੀਆਂ ਗਾਉਣ ਵਾਲੀਆਂ ਬਹਿੰਦੀਆਂ ਸਨ, ਜਿਹੜਾ ਗਾਇਆ ਜਾਂਦਾ ਸੀ ਨਾ ਉਹਨਾਂ ਨੂੰ ਕਹਿੰਦੇ ਸੀ ਮੰਗਲ। ਇਸੇ ਪ੍ਰਕਾਰ ਮੰਗਲ ਸਾਜ ਭਾਇਆ ਪ੍ਰਭ ਆਪਣਾ ਗਾਇਆ ਰਾਮ। ਅਸੀਂ ਆਪਣੀ ਬੱਚੀ ਦਾ ਵਿਆਹ ਕਰਨਾ ਤੇ ਉਹਦੀ ਖੁਸ਼ੀ ਵਿੱਚ ਮੰਗਲ ਗਾਏ ਜਾਂਦੇ ਸਨ। ਇਸੇ ਪ੍ਰਕਾਰ ਜਿਹੜੀ ਜੀਵ ਰੂਪੀ ਇਸਤਰੀ ਹੈ ਨਾ, ਇਹਨੇ ਪਰਿਪੂਰਨ ਪਰਮਾਤਮਾ ਦੇ ਨਾਲ ਜੁੜਨਾ ਹੈ, ਇੱਕ ਮਕ ਹੋਣਾ ਹੈ, ਇਸ ਕਰਕੇ ਇਹ ਮੰਗਲ ਗਾਏ ਜਾਂਦੇ ਹਨ।
ਅਬਿਨਾਸੀ ਵਾਰ ਸੁਣਿਆ ਮਨ ਉਪਜਿਆ ਚਾਇਆ ਰਾਮ।
ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ। ਗੁਰਮੁਖੋ, ਇਹ ਸ੍ਰੇਸ਼ਟ ਮੰਗਲ ਤਾਂ ਹੈ ਜੇ ਪਰਮਾਤਮਾ ਦੇ ਗੁਣ ਗਾਏ ਜਾਣ ਤਾਂ। ਗੁਣ ਕਾਹਦੇ ਲਈ ਗਾਉਣੇ ਨੇ? ਅਬਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ। ਉਹ ਨਾਸ ਤੋਂ ਰਹਿਤ, ਅਬਨਾਸੀ ਦਾ ਭਾਵਨਾ ਨਾਸ ਤੋਂ ਰਹਿਤ। ਆਪਾਂ ਜਿੰਨੇ ਆਪਾਂ ਨਾਸਵਾਨ ਹਾਂ, ਆਪਾਂ ਨਹੀਂ ਰਹਿਣਾ। ਇਹਨੂੰ ਗੁਰਬਾਣੀ ਚ ਪੰਕਤੀ ਆਉਂਦੀ ਹੈ, ਦ੍ਰਿਸ਼ਟਮਾਨ ਹੈ ਸਗਲ ਮਥੈਨਾ। ਜੋ ਕੁਝ ਵੇਖ ਰਹੇ ਹਾਂ ਨਾ, ਇਹ ਮਿਥਿਆ ਹੈ। ਮਿਥਿਆ ਦੇ ਅਰਥ ਵਿਦਵਾਨ ਵੀਰਾਂ ਨੇ ਕੀਤੇ ਨੇ, ਜਿਹੜੀ ਚੀਜ਼ ਵਰਤਮਾਨ ਸਮੇਂ ਤੇ ਪ੍ਰਤੀਤ ਹੋਵੇ, ਨਾ ਪਹਿਲਾਂ ਹੋਵੇ ਤੇ ਨਾ ਬਾਅਦ ਵਿੱਚ ਰਹਿ। ਆਪਾਂ ਜਿੰਨੇ ਸਰੀਰ ਬੈਠੇ ਹਾਂ ਨਾ, ਆਪਾਂ ਸਾਰੇ ਮਿਥੇ ਹਾਂ। ਅਸੀਂ ਪਹਿਲਾਂ ਨਹੀਂ ਸਾਂ ਤੇ ਕੁਝ ਸਮੇਂ ਤੋਂ ਬਾਅਦ ਆਪਾਂ ਨਹੀਂ ਜੇ ਰਹਿਣਾ। ਮੈਨੂੰ 40 ਸਾਲ ਹੋ ਗਏ ਨੇ ਇੱਥੇ ਮੰਜੀ ਸਾਹਿਬ। ਇਹ ਕਥਾ ਦਾ ਮੌਕਾ ਮੈਨੂੰ ਗੁਰੂ ਪਾਤਸ਼ਾਹ ਨੇ ਦਿੱਤਾ, ਸੰਤ ਬਾਬਾ ਜਰਨੈਲ ਸਿੰਘ ਦੇ ਮੌਕੇ ਤੇ। ਉਸ ਮੌਕੇ ਜਿਹੜੇ ਗੁਰਮੁਖ ਹੁੰਦੇ ਸਨ, ਉਹਨਾਂ ਚ ਇੱਕ ਨੌਜਵਾਨੀ ਫਿਰ ਆਉਂਦਾ ਹੈ, ਬਾਕੀ ਦੇ ਸਾਰੇ ਤੇ ਸਾਰਾ ਰੱਬ ਨੂੰ ਪਿਆਰੇ ਹੋ ਗਏ, ਨਵੇਂ ਆ ਗਏ। ਇਹਨਾਂ ਨਵਿਆਂ ਵੀ ਨਹੀਂ ਰਹਿਣਾ। ਉਦੋਂ ਗਿਆਨੀ ਦਲੀਪ ਸਿੰਘ ਕਥਾ ਕਰਦੇ ਸਨ ਮੇਰੇ ਤੋਂ ਪਹਿਲਾਂ, ਜਿਹਨਾਂ ਮੈਨੂੰ ਇੱਥੇ ਸਿਫਾਰਿਸ਼ ਕਰਕੇ ਲਵਾਇਆ ਨਾ, ਜੇ ਉਹ ਨਹੀਂ ਰਹੇ ਤੇ ਰਹਿਣਾ ਅਸੀਂ ਵੀ ਨਹੀਂ। ਲੇਕਿਨ ਗੁਰੂ ਗ੍ਰੰਥ ਸਾਹਿਬ ਚ ਇਹ ਪਾਤਸ਼ਾਹ ਉਦੋਂ ਵੀ ਸੀ, ਅੱਜ ਵੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਹੋਏਗਾ। ਇਸ ਪ੍ਰਕਾਰ ਅਬਨਾਸੀ ਤੋਂ ਭਾਵ ਨਾਸ ਤੋਂ ਰਹਿਤ ਪਰਮਾਤਮਾ ਦੇ ਬਾਰੇ ਸੁਣਿਆ ਔਰ ਉਹਦੀ ਪ੍ਰਾਪਤੀ ਵਾਸਤੇ, ਉਹਦੀ ਅਭੇਤਾ ਵਾਸਤੇ ਵੀ ਸਾਨੂੰ ਆਪਣੇ ਨਾਲ ਇੱਕ ਮਿਕ ਕਰ ਲਏਗਾ, ਮਨ ਵਿੱਚ ਆ ਪੈਦਾ ਹੋ ਗਿਆ।
ਮਨ ਪ੍ਰੀਤ ਲਾਗੈ ਵੱਡਾ ਭਾਗੈ।
ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦੇ ਪ੍ਰਤੀ ਪ੍ਰੀਤ ਪੈਦਾ ਹੋ ਜਾਣਾ, ਵੱਡੇ ਭਾਗਾਂ ਵਾਲੇ ਨੇ। ਆਪਾਂ ਪ੍ਰੀਤ ਤੇ ਪ੍ਰੇਮ ਦੋ ਲਫ਼ਜ਼ ਆਮ ਬੋਲਦੇ ਹਾਂ। ਪ੍ਰੀਤ ਤੇ ਪ੍ਰੇਮ ਦਾ ਅਰਥ ਹੁੰਦਾ ਹੈ, ਪ੍ਰੇਮ ਦਾ ਅਰਥ ਹੈ ਮੈਂ ਤੋਂ ਪਰਾਂ ਹੋਣਾ। ਜਿੰਨਾ ਚਿਰ ਮੈਂ ਤੋਂ ਪਰਾਂ ਨਹੀਂ ਹੁੰਦੇ, ਉਹ ਪ੍ਰੇਮ ਨਹੀਂ। ਪ੍ਰੀਤ ਦਾ ਪਾਵੰਦਾ ਦੁਨੀਆਂ ਦੀਆਂ ਰੀਤਾਂ ਰਸਮਾਂ ਤੋਂ ਉੱਪਰ ਹੋਣਾ। ਤੇ ਆਪਾਂ ਤਾਂ ਰੀਤਾਂ ਚ ਇੰਨਾ ਪਗੜੀ ਫਸੇ ਪਏ ਹਾਂ ਵੀ ਬੱਚੀ ਬੱਚੀ ਦਾ ਵਿਆਹ ਹੈ ਤੇ ਗੁਰਦੁਆਰੇ ਜਾ ਕੇ ਹੁਕਮਨਾਮਾ ਵੀ ਲਿਆ, ਦੇਗ ਵੀ ਕਰਾਈ ਤੇ ਮੁੜ ਕੇ ਧਰਮ ਪਤਨੀ ਨੂੰ ਕਹਿੰਦੇ ਵੀ ਤੂੰ ਘਰ ਚੱਲ ਤੇ ਤੂੰ ਚਾਹ ਬਣਾ ਤੇ ਮੈਂ ਪੰਡਤ ਕੋਲੋਂ ਪੁੱਛਣਾ ਵੀ ਕਿਹੜੇ ਨਰਾਤੇ ਦਾ ਵਿਆਹ ਕਰਨਾ। ਇਹੋ ਸਾਡੀ ਅਸਿੱਖੀ ਹੈ। ਗੁਰਦੁਆਰੇ ਅਰਦਾਸ ਵੀ ਕਰਾ ਲਈ, ਹੁਕਮਨਾਮਾ ਵੀ ਲਿਆ, ਲੇਕਿਨ ਪੰਡਤ ਦੇ ਨਰਾਤੇ ਦੇ ਯਕੀਨ ਹੈ, ਗੁਰੂ ਕੇ ਹੁਕਮਨਾਮੇ ਤੇ ਨਹੀਂ। ਸਿੱਖੋ ਮਾਰੇ ਜਾਣਗੇ। ਜਿਹੜਾ ਗੁਰੂ ਕਾ ਹੁਕਮਨਾਮਾ ਨਾ, ਇਹ ਕਦੇ ਗਲਤ ਨਹੀਂ ਹੁੰਦਾ। प्रीत आप ज्ञानी जी दुनियादारी जो है प्रीत आप पावे दुनियादारी तो पासे होना दुनियादारी तो मन प्रीत लागे वड्डे पागे ओ गुरमुख प्यारे जेडे दुनिया दी रीतां तो परा हो गए ना ओ वड्डे भागां वाले हन
कब मिलिया पूरन पते
जेड़ा ओ मकंबल परमात्मा पूरना पाप मकंबल पते तो पाप पति आपां जिन्ने आपां अधूरे हां जेड़ा परिपूर्ण मकंबल है ना ये मेरे वाहगुरु मेरे ते कृपा करके ते मैं उहदे नाल अभेद हो जावां उहदे नाल एकमिक हो जावां उह मैनूं आपण विच लीन कर लै
सहजे समाईया गोविंद पाईया
इह गुरबाणी दी पंक्ति रोग दारू दोवें बुझे सुवैद सुजाण आपां दवाई लैने आ ढिले मठे होके ਤੇ ਡਾਕਟਰ ਸਾਹਿਬ ਕਹਿੰਦੇ ਨੇ ਵੀ 500 ਰੁਪਇਆ ਗੁਰਮੁਖਾ ਫੀਸ ਦੇ ਦੇ ਤੇ ਦਵਾਈ ਮੈਡੀਕਲ ਸਟੋਰ ਤੋਂ ਲੈ ਲਾ ਮੈਡੀਕਲ ਸਟੋਰ ਤੋਂ ਦਵਾਈ ਲਈ ਤੇ ਉਹ ਕਹਿੰਦਾ ਵੀ ਗਿਆਨੀ ਜੀ 135 ਰੁਪਈਏ ਅਸੀਂ ਮਨ ਚ ਵਿਚਾਰ ਕਰਦੇ ਹਾਂ ਵੀ ਵੇਖੋ ਕਿੰਨੀ ਨੇਰ ਗਰਦੀ ਦਵਾਈ ਵਾਲੇ ਨੇ 135 ਰੁਪਈਏ ਲਏ ਨੇ ਉਹਨੇ ਦਿੱਤਿਆ ਲਿਆ ਕੱਖ ਨੀ ਉਹਨੇ 500 ਰੁਪਈਆ ਫੀਸ ਲੈ ਲਿਆ ਨਹੀਂ ਨਹੀਂ ਉਹਨੂੰ ਰੋਗ ਦੀ ਪਛਾਣ ਹੈ ਦਵਾਈਆਂ ਦੇ ਨਾਲ ਭਾਵੇਂ ਦੁਕਾਨ ਭਰੀ ਪਰ ਜਿੰਨਾ ਚਿਰ ਪਛਾਣ ਨਾ ਵੀ ਦਵਾਈ ਅਸਰ ਨਹੀਂ ਕਰਨੀ ਰੋਗ ਦਾਰੂ ਦੋਵੇਂ ਬੁੱਝੇ ਸੋ ਵੈਦ ਸੁਜਾਣ ਤੇ ਸਾਡੇ ਵਾਸਤੇ ਕੌਣ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮਕੀ ਫੰਦਾ ਪਹਿਲਾਂ ਪਾਤਸ਼ਾਹ ਨੇ ਸਾਨੂੰ ਕਾਰਨ ਦੱਸਿਆ ਤੇ ਉਹਨੂੰ ਇਹਦਾ ਹੱਲ ਦੱਸਦੇ ਨੇ ਹੱਲ ਕਿਵੇਂ ਮਿਲੇਗਾ ਸਹਿਜ ਸਮਾਈਏ ਗੋਬਿੰਦ ਪਾਈਏ ਆਪਣੇ ਮਨ ਨੂੰ ਅਡੋਲ ਕਰਕੇ ਉਹਦੇ ਨਾਲ ਅਭੇਦ ਕਰ ਸਹਿਜ ਦਾ ਤਿੰਨ ਅਰਥ ਕੀਤੇ ਨੇ ਵਿਦਵਾਨ ਵੀਰਾਂ ਨੇ ਸਹਿਜ ਦਾ ਅਰਥ ਹੈ ਸ਼ਾਂਤੀ ਦੂਜਾ ਗਿਆਨ ਤੇ ਤੀਜਾ ਅਡੋਲਤਾ ਤੇ ਸਾਡੇ ਮਨ ਤਾਂ ਅਡੋਲਤਾ ਹੈ ਹੀ ਨਹੀਂ ਡੋਲੀ ਜਾਂਦੇ ਆ ਬੇਅੰਤ ਉਦਾਹਰਣਾਂ ਨੇ ਪੀਰ ਬੁੱਢਣ ਸ਼ਾਹ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਬੱਕਰੀ ਦਾ ਦੁੱਧ ਭੇਟ ਕੀਤਾ ਵੀ ਪਾਤਸ਼ਾਹ ਮੇਰੇ ਕੋਲ ਤਾਂ ਬੱਕਰੀਆਂ ਦੀ ਕਿਰਪਾ ਕਰਕੇ ਛਕ ਲਾ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕੋਈ ਗੱਲ ਨੀ ਬੁੱਢਣ ਸ਼ਾਹ ਤੇਰਾ ਸਾਡਾ ਵਾਅਦਾ ਰਿਹਾ ਅਸੀਂ 6ਵੇਂ ਜਾਮੇ ਚ ਪੀਵਾਂਗੇ ਜੇ ਸਾਡੇ ਵਰਗਾ ਹੁੰਦਾ ਨਾ ਅਸੀਂ ਕਹਿਣਾ ਸੀ ਨਨਕਾਣੇ ਸਭ ਗੁਰੂ ਨਾਨਕ ਮੱਝਾਂ ਚਾਰਦਾ ਰਿਹਾ ਤੇ ਇਹਨੂੰ ਬੱਕਰੀ ਦੇ ਦੁੱਧ ਚੋਂ ਸਮੈਲ ਆਉਂਦੀ ਨੇ ਤਾਂ ਨੀ ਪੀਤਾ ਸਾਡੇ ਵਰਗਾ ਹੁੰਦਾ ਨਾ ਅਸੀਂ ਕਹਿਣਾ ਸੀ ਕਿ ਉੱਥੇ ਗੁਰੂ ਬਾਬਾ ਮੱਝਾਂ ਚਾਰਦਾ ਨਨਕਾਣੇ ਬੱਕਰੀਆਂ ਨੇ ਰੱਖੀਆਂ ਨੇ ਤੇ ਬੱਕਰੀ ਦੀ ਦੁੱਧ ਦੀ ਸਮੈਲ ਆਉਂਦੀ ਹੈ ਪੀਣਾ ਨੀ ਪਰ ਉਹਦੇ ਮਨ ਵਿੱਚ ਸ਼ੰਕਾ ਨੀ ਆਇਆ ਉਹਨੇ 6ਵੇਂ ਜਾਮੇ ਤੱਕ ਅਡੀਕ ਕੀਤੀ ਉਹਦੀ ਭਾਵਨਾ ਪੂਰੀ ਹੋਈ ਗੱਲ ਕਰਦੇ ਸਹਿਜ ਦੀ ਗੁਰੂ ਤੇ ਵਿਸ਼ਵਾਸ ਕਰਨਾ ਤੇ ਵਿਸ਼ਵਾਸ ਹੀ ਨਹੀਂ ਕਰਦੇ ਤੁਸੀਂ ਕਿਤੇ ਆਗਰੇ ਜਾਣ ਦਾ ਮੌਕਾ ਮਿਲੇ ਉੱਥੇ ਗੁਰਦੁਆਰਾ ਮਾਈ ਥਾਨ ਹੈ ਤੇ ਗੁਰਮੁਖਾਂ ਨੇ ਉੱਥੋਂ ਦਾ ਇਤਿਹਾਸ ਲਿਖਿਆ ਹੈ ਕਿ ਇੱਕ ਬੀਬੀ ਜੱਸੀ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਕੱਪੜੇ ਭੇਟ ਕਰਨ ਲੱਗੀ ਉਹਦਾ ਔਰ ਸਤਿਗੁਰੂ ਪਾਤਸ਼ਾਹ ਨੇ ਉਸ ਬੀਬੀ ਨੂੰ ਮੁਖਾਤਬ ਕਰਕੇ ਦੋ ਸ਼ਬਦ ਉਚਾਰਨ ਕੀਤੇ ਹਨ ਬੀਬੀ ਜੱਸੀ ਨੂੰ ਆਗਰੇ ਇੱਕ ਸੁਣ ਵੱਡਾ ਆਖੇ ਸਭ ਕੋਏ ਕੇਵਟ ਵੱਡਾ ਡੀਠਾ ਹੋਏ ਤੇ ਦੂਜਾ ਆਖਾਂ ਜੀਵਾਂ ਵਿਸਰੇ ਮਰ ਜਾਓ ਤੇ ਕਹਿਣ ਲੱਗੇ ਬੀਬੀ ਕਾਹਲੀ ਨਾ ਪਾਓ ਨਾਵੇਂ ਜਾਮੇ ਚਲਾਂਗੇ ਉਹਨੇ ਯਕੀਨ ਕੀਤਾ ਤੇ ਗੁਰੂ ਪਾਤਸ਼ਾਹ ਨੂੰ ਉਹਨੇ ਉਦੋਂ ਥਾਨ ਭੇਟ ਕੀਤਾ ਆਪਾਂ ਤਾਂ ਬੜੇ ਕਾਹਲੇ ਹਾਂ ਗਿਆਨੀ ਜੀ ਤੁਸੀਂ ਕਹਿੰਦੇ ਸੀ ਪਾਠ ਕਰ ਲਓ ਸੁਖਮਣੀ ਸਾਹਿਬ ਦੇ 40 ਕਰ ਲੈ ਗੱਲ ਨਹੀਂ ਬਣੀ ਨਹੀਂ ਹੋਣਾ ਤੂੰ ਤਾਂ ਗਿਣਤੀ ਕਰਦਾ ਹੈ ਲੇਖੇ ਕਤੇ ਨਾ ਛੂਟੀਏ ਖਿਨ ਖਿਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਮੈਂ ਹਰ ਮੌਕੇ ਆਪ ਜੀ ਨੂੰ ਬੇਨਤੀ ਕਰਦਾ ਗੁਰਮੁਖੋ ਪਾਠਾਂ ਦੀ ਗਿਣਤੀ ਤਾਂ ਕਰ ਲਈ ਪਾਪਾਂ ਦੀ ਗਿਣਤੀ ਕੌਣ ਕਰੇਗਾ ਅਸੀਂ ਇਹੋ ਹੀ ਆਖੀਏ ਸਾਡੀ ਸਿੰਘ ਸਬਾਨ ਸਾਨੂੰ ਰੋਜ਼ਾਨਾ ਇਹ ਪੂਰਨੇ ਪਾ ਕੇ ਦਿੰਦੇ ਨੇ ਹਮ ਅਵਗਣ ਭਰੇ ਇਹ ਗੁਣ ਨਾ ਹੀ ਅੰਮ੍ਰਿਤ ਛਾੜ ਵੇਖੇ ਵੇਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇ ਮਲੰਜਮ ਤਰਾਸ ਮਟਾਈ ਇਹ ਕਰਦਾਸ ਪਹਾੜ ਕੀਰਤ ਕੀ ਗੁਰੂ ਰਾਮਦਾਸ ਰਾਖੋ ਸੁਣਾਈ। ਤਾਂ ਗੱਲ ਬਣਨੀ ਜੇ ਸਹਿਜ ਸਮਾਈਏ ਗੋਬਿੰਦ ਪਾਈਏ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਜੇ ਮਨ ਨੂੰ ਅਡੋਰ ਕਰ ਲਏਗਾ ਨਾ ਤੈਨੂੰ ਗੋਬਿੰਦ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ।
ਦੇਹੋ ਸਖੀਏ ਮੋਹ ਮਤੇ,
ਜਿਵੇਂ ਆਪਾਂ ਬਜ਼ੁਰਗਾਂ ਦੇ ਕੋਲ ਅਸੀਸ ਲੈਂਦੇ ਹਾਂ ਨਾ ਇਸੇ ਤਰ੍ਹਾਂ ਇਹਦਾ ਅਰਥ ਹੈ ਹੇ ਮੇਰੀਓ ਸਹੇਲੀਓ ਮੈਨੂੰ ਚੰਗੀ ਮਤ ਦਿਓ ਮੈਨੂੰ ਸਿੱਖਿਆ ਦਿਓ। ਕਿਤੇ ਬਾਣੀ ਗੁਰਮੁਖੋਂ ਮਨ ਟਿਕਾ ਕਰਕੇ ਬਾਕੀ ਦੇ ਝਮੇਲੇ ਛੱਡ ਕੇ ਟੀਵੀ ਨੂੰ ਅੱਗ ਲਾ ਕੇ ਪਾਸੇ ਕਰਕੇ ਨਾ ਕਿਤੇ ਬਾਣੀ ਵਿਚਾਰਿਆ ਕਰੋ। ਗੁਰੂ ਪੰਜਵੇਂ ਪਾਤਸ਼ਾਹ ਤੋਂ ਵੱਡੀ ਦੁਨੀਆਂ ਦੀ ਕੋਈ ਤਾਕਤ ਨਹੀਂ ਜਿਨ੍ਹਾਂ ਬਾਰੇ ਪੜ੍ਹਦਿਆਂ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੂਨ ਗਰਭ ਨਾ ਆਇਓ। ਗੁਰੂ ਅਰਜਨ ਪ੍ਰਤੱਖ ਹਰ ਤੇ ਪੁੱਛਿਆ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਇੰਨਾ ਸਨਮਾਨ ਤੇ ਇੰਨਾ ਸਤਿਕਾਰ ਤੁਹਾਨੂੰ ਕਿੱਥੋਂ ਮਿਲਿਆ? ਕਹਿੰਦੇ ਮਾਂ ਭਾਨੀ ਦੀ ਸੀਸ, ਮਾਂ ਭਾਨੀ ਦੀ ਸੀਸ। ਸ਼ਬਦ ਜੇ ਗੁਰੂ ਪੰਚਮ ਪਾਤਸ਼ਾਹ ਦਾ ਪੂਤਾ ਮਾਤਾ ਕੀ ਅਸੀਸ, ਨਿਮਕ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਮਾਂ ਭਾਨੀ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੇ ਸਿਰ ਤੇ ਹੱਥ ਰੱਖ ਕੇ ਆਂਦੀ ਏਰਿਆ ਤੈਨੂੰ ਰੱਬ ਨਾ ਭੁੱਲੇ। ਹੁਣ ਤਾਂ ਸੀਸਾਂ ਵੀ ਗਈਆਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਭੁੱਲ ਗਈ। ਹੁਣ ਤਾਂ ਸਾਡੇ ਕੋਲ ਰਹਿ ਗਿਆ ਜੇ ਹਾਏ ਆਏ ਤੇ ਟਾਏ ਟਾਏ ਨੂੰ ਅੱਗ ਲੱਗ ਜਾਏ। ਅਖੇ ਹਾਏ ਆਏ ਤੇ ਟਾਏ ਟਾਏ, ਕਹਿੰਦੇ ਗਿਆਨੀ ਜੀ ਕਿਉਂ? ਕਹਿੰਦੇ ਮੈਂ ਕਿਹਾ ਪਾਪੀ ਕਰਮ ਕਮਾਉਂਦੇ ਕਰਦੇ ਆਏ ਆਏ। ਇਹ ਸਿੱਖਾਂ ਦੀ ਬੋਲੀ ਨੀ ਹਾਏ ਹਾਏ ਤੇ ਟਾਏ ਟਾਏ, ਸਿੱਖਾਂ ਦੀ ਬੋਲੀ ਆਗੇ ਆਪਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਸਿੰਘ ਨੂੰ ਸਿੰਘ ਮਿਲੇ, ਸਾਨੂੰ ਭੈਣ ਮਿਲੇ, ਸਾਨੂੰ ਪੁੱਤ ਮਿਲੇ, ਸਾਨੂੰ ਭਰਾ ਮਿਲੇ। ਜਦੋਂ ਵਾਹਿਗੁਰੂ ਕਵਾਂਗੇ ਨਾ ਸਾਡੀ ਰਸਨਾ ਪਵਿੱਤਰ ਹੋ ਜਾਏਗੀ, ਸਾਡੇ ਕੰਨ ਪਵਿੱਤਰ ਹੋ ਜਾਣਗੇ। ਇਸ ਕਰਕੇ ਹੇ ਮੇਰੀ ਉਹ ਸਖੀਓ, ਹੇ ਗੁਰਮੁਖੋ ਪਿਆਰਿਓ, ਮੈਨੂੰ ਇਹੋ ਜਿਹੀ ਮਤ ਦਿਓ। ਮੈਂ ਬੇਨਤੀ ਤਾਂ ਕੀਤੀ, ਮੇਰਾ ਮਨ ਡੋਲਦਾ ਹੈ, ਇਹ ਬੇਨਤੀ ਕਰਨੀ ਹੈ।
ਦਿਨ ਰਹਿਣ ਠਾਡੀ ਕਰੋ ਸੇਵਾ,
ਅਸੀਂ ਅਰਦਾਸ ਕਰਨੀ ਵਾਹਿਗੁਰੂ ਮੈਂ ਦਿਨੇ ਰਾਤ ਠਾਡੀ ਦਾ ਭਾਵ ਹੁੰਦਾ ਬੀ ਅਟੈਂਟਿਵ, ਸਾਵਧਾਨ ਹੋ ਕੇ ਸਮਾਇਤ ਚਿੱਤ। ਇਹ ਵੱਖ ਵੱਖ ਵਿਦਵਾਨਾਂ ਦੀ ਕਹਿਣ ਦਾ ਢੰਗ ਹੈ। ਨਿਰਮਲੇ ਤੇ ਦਾਸੀ ਮਹਾਤਮਾ ਅਰਦਾਸ ਕਰਦੇ ਨੇ ਸਮਾਇਤ ਚਿੱਤ, ਪੜ੍ਹੇ ਲਿਖੇ ਬੁੱਧੀਜੀਵ ਕਹਿੰਦੇ ਨੇ ਬੀ ਅਟੈਂਟਿਵ, ਬਿਲਕੁਲ ਕਾਗਰ ਚਿੱਤ ਹੋ ਗਏ। ਦਿਨ ਰਹਿਣ ਠਾਡੀ ਕਰੋ ਸੇਵਾ, ਬਿਲਕੁਲ ਸਮੈਦ ਚਿੱਤ ਖਲੋ ਕਰਕੇ ਤੇਰੀ ਸੇਵਾ ਚ ਹਾਜ਼ਰ ਰਵਾਂ।
ਰੱਬ ਕਵਨ ਜੁਗਤੀ ਪਾਇਆ,
ਇਹ ਵਾਹਿਗੁਰੂ ਕਿਹੜੇ ਢੰਗ ਤਰੀਕੇ ਨਾਲ ਤੇਰੀ ਪ੍ਰਾਪਤੀ ਹੋ ਸਕਦੀ ਹੈ?
ਬਿਨਵੰਤ ਨਾਨਕ ਕਰੋ ਕਿਰਪਾ,
ਮੈਂ ਤਾਂ ਕੇਵਲ ਤੇ ਕੇਵਲ ਬੇਨਤੀ ਕਰ ਸਕਦਾ, ਮੈਂ ਕੁਛ ਨਹੀਂ ਕਰ ਸਕਦਾ, ਕਿਰਪਾ ਤਾਂ ਤੂੰ ਕਰਨੀ ਹੈ। ਗੁਰਮੁਖੋ ਆਪਾਂ ਬਾਣੀ ਰੋਜ਼ ਪੜ੍ਹਦੇ ਹਾਂ ਸੁਣਦੇ ਹਾਂ, ਸਾਰੀ ਬਾਣੀ ਦਾ ਜੇ ਕੋਈ ਨਿਚੋੜ ਕਵੇ ਨਾ ਤੇ ਜੋ ਮੈਨੂੰ ਗੁਰੂ ਨੇ ਸਮਝਾਇਆ ਉਹਦੇ ਮੁਤਾਬਕ ਮੈਂ ਤਾਂ ਇਹ ਸਮਝਿਆ ਉਹ ਜੇ ਗੁਰਪ੍ਰਸਾਦ, ਮਿਹਨਤ ਨਾਲ ਬਾਤ ਨਹੀਂ ਜੇ ਬਣਨੀ, ਗੁਰੂ ਦੀ ਕਿਰਪਾ। ਗੁਰੂ ਕਿਰਪਾ ਕਰਦਾ ਹੈ, ਜਿਹੜਾ ਠੱਗੀਆਂ ਮਾਰਦਾ ਸੀ ਉਹ ਸੱਜਣ ਠੱਗ ਦੇ ਕਰ ਧਰਮਸਾਲਾ ਬਣ ਗਈ। ਗੁਰੂ ਨੇ ਕਿਰਪਾ ਕੀ, ਜਿਹੜਾ ਬੰਦਿਆਂ ਨੂੰ ਤਲ ਤਲ ਕੇ ਕੌਡਾ ਰਾਗ ਸਿਖਾਉਂਦਾ ਸੀ ਨਾ ਉਹਦੇ ਸੁਭਾਅ ਬਦਲ ਗਿਆ। ਕਿਰਪਾ ਵੱਡੀ ਜੇ ਮਿਹਨਤ ਵੱਡੀ ਨਹੀਂ ਜੇ, ਇਹਦਾ ਭਾਵ ਇਹ ਨਹੀਂ ਵੀ ਮਿਹਨਤ ਨਹੀਂ ਕਰਨੀ, ਪਰ ਮਿਹਨਤ ਨਾਲ ਜੇ ਰਹਿਮਤ ਰਲ ਜਾਏ ਤੇ ਫੇਰ ਬਾਤ ਬਣਦੀ ਜੇ, ਰਹਿਮਤ ਕਿਰਪਾ। ਇਸ ਕਰਕੇ ਬੇਨਤੀ ਮੇਰੀ ਵਾਹਿਗੁਰੂ ਕਿਰਪਾ ਕਰੋ, ਮੈਂ ਬੇਨਤੀ ਕਰਦਾ ਹਾਂ।
ਲੈ ਹੋ ਮੋਹੇ ਲਾੜ ਲਾਇਆ,
ਜਿਵੇਂ ਆਪਾਂ ਧੀ ਭੈਣ ਬੱਚੀ ਦਾ ਆਨੰਦ ਕਾਰਜ ਕਰਾਉਂਦੇ ਹਾਂ ਤੇ ਬਾਪ ਉਹ ਪੱਲਾ ਫੜਾਉਂਦਾ ਹੈ, ਇਸੇ ਪ੍ਰਕਾਰ ਵਾਹਿਗੁਰੂ ਮੈਨੂੰ ਆਪਣੀ ਰਹਿਮਤ ਦਾ ਪੱਲਾ ਬਖਸ਼ ਤਾਂ ਕਿ ਉਹਨੂੰ ਮੈਂ ਫੜ ਲਵਾਂ।
ਭਇਆ ਸਮਾਹੜਾ ਹਰ ਰਤਨ ਵਿਸਾਹ ਆਰਾਮ,
ਕਹਿੰਦੇ ਭਾਈ ਜਦੋਂ ਨਾਮ ਰੂਪੀ ਰਤਨ ਦੀ ਪ੍ਰਾਪਤੀ ਹੋ ਗਈ ਨਾ ਤੇ ਮਨ ਨੂੰ ਧੀਰ ਜਾ ਗਈ, ਹੌਸਲਾ ਹੋ ਗਿਆ।
ਖੋਜੀ ਖੋਜ ਲੱਦਾ ਹਰ ਸੰਤਨ ਪਾਹਾ ਰਾਮ,
ਭਾਈ ਜਿਹੜਾ ਪਰਮਾਤਮਾ ਨਾ ਕਹਿੰਦੇ ਨੇ ਖੋਜ ਖੋਜੀ ਗੁਰਮੁਖ ਨੇ ਨਾ ਲੱਭਣ ਵਾਲੇ, ਲੱਦਾ ਤੋਂ ਭਾਵ ਉਹਨਾਂ ਨੂੰ ਲੱਭ ਪਿਆ, ਪਰ ਲੱਭਾ ਕਿੱਥੋਂ? ਸੰਤਾਂ ਦੇ ਕੋਲੋਂ। ਭਾਈ ਗੁਰਦਾਸ ਦੀਆਂ ਵਾਰਾਂ ਮੈਂ ਜਦੋਂ ਕਥਾ ਕਰਦਾ ਤੁਹਾਡੇ ਸਾਹਮਣੇ ਤੇ ਉਹਦੀਆਂ ਦੋ ਚਾਰ ਪੌੜੀਆਂ ਮੈਂ ਜ਼ਿਕਰ ਕਰਦਾ ਕਿਉਂਕਿ ਸਾਡੀ ਭਾਸ਼ਾ ਸੌਖੀਆਂ ਨੇ। ਦਸਵੀਂ ਵਾਰ ਦੇ ਵਿਚ ਉਨ੍ਹਾਂ ਨੇ ਵੱਖ ਵੱਖ ਘਟਨਾਵਾਂ ਦਾ ਜ਼ਿਕਰ ਕੀਤਾ, ਕਿਤੇ ਬਾਬਾ ਰਵਿਦਾਸ ਜੀ, ਕਿਤੇ ਰਾਜਾ ਜਨਕ ਜੀ, ਕਿਤੇ ਬਾਬਾ ਕਬੀਰ ਜੀ, ਬਾਬਾ ਸੈਨਾ ਜੀ। ਉਹਦੇ ਚ ਉਹਨੇ ਦ੍ਰਿਸ਼ਟਾਂਤ ਦਿੱਤਾ, ਮਹਾਂ ਪੁਰਖ ਚਾਣ ਚੱਕ। ਮੈਂ ਕੇਵਲ ਤੇ ਕੇਵਲ ਇਹਦੀ ਸੁਖਮਰਤ ਕਰਨੀ ਨੀ ਕਿਉਂਕਿ ਟਾਈਮ ਜਾ ਰਿਹਾ। ਇੱਕ ਮਹਾਤਮਾ ਮੀਂਹ ਲੱਥਾ ਤੇ ਵੇਸਵਾ ਦਾ ਬੂਹਾ ਖੋਲਾ ਤੇ ਉਹਦੀ ਘਰ ਚਲਾ ਗਿਆ। ਵੇਸਵਾ ਚੁਬਾਰੇ ਤੇ ਹੈ, ਉਹਨੇ ਆਖਿਆ ਉੱਪਰ ਆ ਜਾਓ ਸੰਤ, ਘਾਉਣਾ ਬੜਾ ਸੌਖਾ ਤੇ ਬਣਨਾ ਬਹੁਤ ਔਖਾ ਜੇ। ਚੋਲਾ ਪਾ ਲਿਆ, ਗੱਡੀ ਲੈ ਲਈ, ਚਾਰ ਚਿਮਚੇ ਨਾਲ ਨਹੀਂ ਲਏ, ਸੰਤ ਨਹੀਂ। ਸੰਤ ਉਹ ਹੈ ਜਿਹਦੇ ਅੰਦਰ ਸੱਤ ਹੈ, ਸੰਤ ਉਹ ਜਿਹਦੇ ਅੰਦਰ ਸੰਤੋਖ ਹੈ। ਅਸਲੀ ਸੰਤ ਵੇਸਵਾ ਨੇ ਆਖਿਆ ਉੱਪਰ ਆ ਜਾਓ ਤੇ ਕਹਿਣ ਲੱਗਾ ਧੀਏ ਰਾਣੀਏ, ਘੜੀ ਪਲ ਦਾ ਮੇਲਾ, ਕਣੀਆਂ ਰੋਗੀਆਂ ਤੇ ਮੈਂ ਚਲੇ ਜਾਣਾ। ਆਪਾਂ ਤਾਂ ਭਤੀਜੀ ਨੂੰ ਵੀ ਧੀ ਨਹੀਂ ਕਹਿੰਦੇ, ਇਹਨੇ ਗਰਕ ਗਏ ਆ। ਸਿੱਖ ਹੋਇਆ ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ, ਸਾਡੇ ਵਾਸਤੇ ਜਿੰਨੀਆਂ ਵੀ ਬਰਾਬਰ ਦੀਆਂ ਸਾਡੀਆਂ ਭੈਣਾਂ ਤੇ ਛੋਟੀਆਂ ਧੀਆਂ, ਜੇ ਸਿੱਖ ਹਾਂ ਤੇ ਜੇ ਨਹੀਂ ਸਮਝਦੇ ਨਾ ਅਸੀਂ ਸਿੱਖ ਨਹੀਂ, ਜੇ ਮੁਆਫੀ ਦਿਆ ਜੇ। ਵੇਸਵਾ ਨੂੰ ਕਹਿਣ ਲੱਗੇ ਧੀਏ ਮੈਂ ਚਲਾ ਜਾਣਾ। ਤੇ ਇਹ ਵੀ ਆਪਾਂ ਪੜ੍ਹਦੇ, ਸਾਧ ਕੇ ਸੰਗ ਨਹੀਂ ਕਛ ਕਾਲ, ਦਰਸ਼ਨ ਪੇੜ ਧੋਤ ਨਿਆਲ। ਬੀਬੇ ਨੇ ਜਦੋਂ ਵੇਖਿਆ ਤੇ ਮਨ ਠੰਡਾ ਹੋ ਗਿਆ, ਜਿਹੜਾ ਪਹਿਲਾਂ ਵਿਕਾਰਾਂ ਚ ਭੜਕਦਾ ਸੀ। ਥੱਲੇ ਆਈ, ਕਹਿਣ ਲੱਗੀ ਬਾਬਾ ਜੀ ਮੈਨੂੰ ਤਾਂ ਕਿਸੇ ਨੇ ਧੀ ਆਖਿਆ ਹੀ ਨਹੀਂ, ਤੇ ਜੇ ਧੀ ਆਖਿਆ ਤੇ ਮਾਪੇ ਧੀਆਂ ਨੂੰ ਦੇਂਦੇ, ਕੁਝ ਦੇ ਕੇ ਜਾਓ। ਕਹਿੰਦੇ ਧੀਏ ਮੇਰੇ ਕੋਲ ਪੈਸੇ ਤਾਂ ਹੈ ਨਹੀਂ, ਪਰ ਤੋਤਾ ਹੈ, ਕੀ ਕਰਾਂਗੀ। ਕਹਿੰਦੇ ਸਵੇਰੇ ਇਸ਼ਨਾਨ ਕਰਕੇ ਤੂੰ ਅੱਗੇ ਅੱਗੇ ਰਾਮ ਰਾਮ ਕਹੀ, ਮਗਰ ਮਗਰ ਤੋਤਾ ਬੋਲੇਗਾ, ਤੇਰਾ ਜੀਵਨ ਸਫਲ ਹੋ ਜਾਏਗਾ। ਭਾਈ ਜੀ ਲਿਖਦੇ ਨੇ, ਕਹਿੰਦੇ ਨੇ ਮਹਾਂਪੁਰਖ ਚਾਣ ਚੱਕ, ਗਨਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸਨੂੰ ਦਿੱਤੋ ਸਤੋਤਾ, ਇਹਨੂੰ ਚਿੱਥੋ। ਦੁਰਮਤ ਦਾ ਭਾਵੇ ਮਾੜੀ ਮਤ ਵੇਖ ਕੇ ਵੀ ਗੁੱਸਾ ਨਹੀਂ ਆਇਆ, ਦਇਆ ਕੀਤੀ। ਸਾਨੂੰ ਕੋਈ ਮੋਨਾ ਮਿਲ ਜੇ ਤੇ ਅਸੀਂ ਕਹਿੰਦੇ ਪਰਾਂ ਹੋ ਤੇਰਾ ਸਿਰ ਮੁੰਨਿਆ, ਤੂੰ ਸ਼ਰਾਬ ਪੀਣਾ। ਅਸੀਂ ਸੰਤ ਨਹੀਂ, ਅਸੀਂ ਗੁਰਸਿੱਖ ਨਹੀਂ। ਸ਼ਰਾਬੀ ਨੂੰ ਜੱਫੀ ਪਾ ਕੇ ਆਖੀਏ ਮਿੱਤਰਾ, ਆਪਾਂ ਨੂੰ ਮਨੁੱਖਾ ਜਨਮ ਮਿਲਿਆ ਤੇ ਸ਼ਰਾਬ ਨਾ ਪੀਆ ਕਰ। ਤੂੰ ਸਿਰ ਮਨਾਇਆ ਤੇ ਸਾਡਾ ਕਲਗੀਧਰ ਬਾਪੂ ਕੇਸਾਂ ਵਾਲਾ, ਦਾੜੇ ਵਾਲਾ, ਜਿਹੜਾ ਪਿਓ ਦੇ ਨਾਲ ਨਾ ਮਿਲੇ ਮੁਹੰਦਰਾ, ਉਹਨੂੰ ਲੋਕੀ ਉਂਗਲਾਂ ਕਰਦੇ। ਜੇ ਆਪਾਂ ਕਲਗੀਧਰ ਦੇ ਪੋਤਾਂ ਤੇ ਮਿੱਤਰਾ ਦਾੜਾ ਰੱਖਦੇ ਅੰਮ੍ਰਿਤ ਛਕ, ਤੇ ਜੇ ਸ਼ਰਾਬੀ ਮਿਲੇ ਸਿਰ ਮੁੰਨਿਆ ਤੇ ਕਹਿੰਦਾ ਗਿਆਨੀ ਜੀ ਆਹ 2000 ਰੁਪਇਆ ਅਸੀਂ ਦਰਸ਼ਨ ਨਹੀਂ ਹੋਏ ਤੁਹਾਨੂੰ ਪੇਟ ਕਰਨ, ਕਹਿੰਦੇ ਜੇਬ ਚ ਪਾ ਦੀ, ਉਹਨੂੰ ਪੁੱਛੇ ਹੁਣ ਨੀ ਸ਼ਰਾਬ ਪੀਤੀ ਇਹਨੇ, ਹੁਣ ਨੀ ਸਿਰ ਮੁੰਨਿਆ। ਇਹ ਨਕਲੀ ਲੋਕਾਂ ਦੀ ਬਾਤ ਹੈ, ਨਕਲੀ ਲੋਕਾਂ ਦੀ। ਸੰਤ ਉਹ ਹੈ ਜਿਹੜਾ ਬੁਰੇ ਨੂੰ ਚੰਗਿਆਂ ਕਰੇ, ਦੁਰਮਨ ਦੇਖ ਦਿਆਲ ਹੋਏ, ਹੱਥੋਂ ਉਸਨੂੰ ਦਿੱਤੋ ਉਸ ਦੋਤਾ, ਤੇ ਫਿਰ ਕੀ ਹੋਇਆ, ਲਿਵ ਲਾ ਗਈ ਤੇ ਸਤੋਤਿਓ ਦੁਰਮਤ ਪਾਪ ਕਲੇਵਰ ਧੋਤਾ, ਗਈ ਬਕੁੰਠ ਭਵਾਨ ਚੜ, ਨਰਕੀ ਵਿੱਚ ਨਾ ਖਾਧ ਉਸ ਗੋਤਾ। ਤੋਤੇ ਤੇ ਬਾਨੇ ਉਸ ਬੀਬੀ ਦੀ ਕਲਿਆਣ ਹੋ ਗਈ। ਇਸ ਪ੍ਰਕਾਰ ਇੱਥੇ ਇਹ ਵਿਚਾਰ ਨੇ, ਖੋਜੀ ਖੋਜ ਲੱਦਾ ਸੰਤਨ ਪਾਹਾ ਰਾਮ, ਜਿਹੜੇ ਗੁਰਮੁਖ ਪਿਆਰੇ ਨੇ ਨਾ ਉਹਨਾਂ ਨੂੰ ਸੰਤਾਂ ਦੀ ਸੰਗਤ ਵਿੱਚੋਂ ਉਸ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਹੋ ਗਈ।
ਮਿਲੇ ਸੰਤ ਪਿਆਰੇ ਦਇਆ ਧਾਰੇ,
ਇਹ ਮਿਲੇ ਵੀ ਕਦੋਂ ਜਦੋਂ ਵਾਹਿਗੁਰੂ ਨੇ ਦਇਆ ਕੀਤੀ। ਮਿਲੇ ਸੰਤ ਪਿਆਰੇ ਦਇਆ ਧਾਰੇ, ਵਾਹਿਗੁਰੂ ਨੇ ਦਇਆ ਕੀਤੀ, ਸਾਡਾ ਸੰਤਾਂ ਨਾਲ ਮਿਲਾਪ ਹੋਇਆ। ਇਸੇ ਕਰਕੇ ਸਾਡੇ ਵਡੇਰਿਆਂ ਨੇ ਸ਼ਬਦ ਵਿੱਚ ਸ਼ਬਦ ਜੋੜੇ ਨੇ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ। ਜਿਹੜੇ ਨਾਮ ਨਾਲ ਜੁੜੇ ਨੇ ਉਹ ਸੰਤ ਨੇ, ਇਸ ਨਾਮ ਨਾਲ ਜੁੜਿਆਂ ਦੇ ਨਾਲ ਜੁੜਾਂਗੇ ਤੇ ਨਾਮ ਚੇਤੇ ਆਵੇਗਾ, ਬੁਰਿਆਂ ਨਾਲ ਚੇਤੇ ਜੁੜਾਂਗੇ ਤੇ ਬੁਰਿਆਈ ਚੇਤੇ ਆਵੇਗੀ। ਇਸ ਕਰਕੇ ਹੀ ਮੇਰੇ ਵਾਹਿਗੁਰੂ ਮੇਰੇ ਸੰਤ ਪਿਆਰੇ ਦਇਆ ਧਾਰੇ, ਤੂੰ ਦਇਆ ਕੀਤੀ ਸੰਤਾਂ ਨਾਲ ਮਿਲਾਪ ਹੋ ਗਿਆ।
ਕਥ ਹੈ ਅਕਥ ਵਿਚਾਰੋ,
ਜਿਹੜੇ ਸੰਤਾਂ ਦੇ ਨਾਲ ਮਿਲੇ ਤੇ ਉਹ ਪਰਮਾਤਮਾ ਜਿਹੜਾ ਕਥਿਆ ਨਹੀਂ ਜਾ ਸਕਦਾ, ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਅਕਾਦ ਦੀ ਵਿਚਾਰ ਕਰਨ ਲੱਗ ਪਏ।
ਇੱਕ ਚਿੱਤ ਇੱਕ ਮਨ ਧਿਆਏ ਸੁਆਮੀ,
ਇੱਥੇ ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖਾ, ਇੱਥੋਂ ਤਾਂ ਗੱਲ ਵਿਗੜਦੀ ਵੀ ਤੂੰ ਇੱਕ ਚਿੱਤ ਨਹੀਂ ਹੁੰਦਾ। ਉਹ ਗੱਲ ਜਿਹੜੀ ਮੈਂ ਪਹਿਲਾਂ ਬੇਨਤੀ ਕੀਤੀ ਹੈ, ਇੱਕ ਚਿੱਤ ਇੱਕ ਮਨ ਧਿਆਏ ਸੁਆਮੀ, ਇੱਕ ਚਿੱਤ ਹੋ ਕਰਕੇ ਤੇ ਮਨ ਨੂੰ ਇਕਾਗਰ ਕਰਕੇ ਇੱਕ ਸੁਆਮੀ ਵਾਲੇ ਪਾਸੇ ਆਪਣੇ ਮਨ ਨੂੰ ਕੇਂਦਰਿਤ ਕਰ।
ਲਾਏ ਪ੍ਰੀਤ ਪਿਆਰੋ।
ਦੁਨੀਆਂ ਦੀਆਂ ਰੀਤਾਂ ਤੋਂ ਪਰਾਂ ਹੋ ਕੇ ਪਿਆਰ ਕਰਨਾ ਕਰ, ਜਿਹਨੂੰ ਆਪਾਂ ਕਹਿੰਦੇ ਲੋਕ ਇਲਾਜ, ਕੀ ਕਰੀਏ ਲੋਕੀ ਕੀ ਕਹਿਣਗੇ। ਬੜਾ ਦੁੱਖ ਹੁੰਦਾ ਮਨ ਨੂੰ ਜਦੋਂ ਕਿਤੇ ਭੋਗ ਪੈਂਦਾ ਤੇ ਆਪਾਂ ਕਹਿੰਦੇ ਵੀ ਗੁਰਮੁਖ ਮੇਰਾ ਗਲਾ ਨੀ ਠੀਕ ਦੇ ਭਾਈ ਸਾਹਿਬ ਆਨੰਦ ਸਾਹਿਬ ਪੜੋ। ਕਹਿੰਦਾ ਜੀ ਮੈਨੂੰ ਆਉਂਦਾ ਨੀ। ਜਿਦਨ ਪੋਤੇ ਦਾ ਵੀ ਆਉਂਦਾ ਉਹ ਭੰਗੜਾ ਪਾਉਂਦਾ, ਮੈਂ ਕਿਹਾ ਕਿੱਥੋਂ ਸਿੱਖਿਆ ਜੀ। ਜਦੋਂ ਕਹਿੰਦਾ ਨਾ ਵੀ ਮੇਰਾ ਗਲਾ ਨੀ ਠੀਕ ਤੇ ਭਾਈ ਸਾਹਿਬ ਤੁਸੀਂ ਮਾੜਾ ਮੋਟਾ ਆਨੰਦ ਸਾਹਿਬ ਪੜੋ। ਕਹਿੰਦੇ ਗਿਆਨੀ ਜੀ ਮੈਨੂੰ ਆਉਂਦਾ ਨੀ, ਤੇ ਜਿਦਨ ਭੰਗੜਾ ਪਾਉਂਦਾ ਟ੍ਰੇਨਿੰਗ ਲੈ ਕੇ ਆਇਆ। ਨੱਚਣ ਦੀ ਜਾਚ ਤੈਨੂੰ ਹੈ ਤੇ ਆਨੰਦ ਸਾਹਿਬ ਦੀ ਹੈ ਨੀ। ਇਹ ਆਨੰਦ ਖੁਸ਼ੀ ਤੈਨੂੰ ਤਾਂ ਮਿਲੇਗੀ ਜੇ ਕਵੇਗਾ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ। ਇਹ ਖੁਸ਼ੀ ਗੁਰੂ ਕੋਲੋਂ ਮਿਲਣੀ ਹੋ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਕਰ ਜੋੜ ਇੱਕ ਚਿੱਤ ਇੱਕ ਮਨ ਧਿਆਏ ਸਵਾਮੀ ਲਾਏ ਪ੍ਰੀਤ ਪਿਆਰੋ। ਦੁਨੀਆਂ ਦੀਆਂ ਰੀਤਾਂ ਤੋਂ ਪਰਾਂ ਹੋ ਕਰਕੇ ਇੱਕ ਵਹਿਗੂ ਵਿੱਚ ਚਿੱਤ ਜੋੜਨਾ ਕਰ।
ਕਰ ਜੋੜ ਪ੍ਰਭ ਪਹਿ ਕਰ ਬੇਨਤੀ,
ਹੱਥ ਜੋੜ ਕਰਕੇ ਉਸ ਪਰਿਪੂਰਨ ਪਰਮਾਤਮਾ ਦੇ ਅੱਗੇ ਬੇਨਤੀ ਕਰੀਏ।
ਮਿਲੇ ਹਰ ਜਸ ਲਾਹਾ,
ਇਸ ਪ੍ਰਕਾਰ ਗੁਰਮੁਖੜਾ ਹਰੀ ਦਾ ਜਸ ਕਰਨਾ ਨਾ ਇਹੋ ਹੀ ਲਾਭ ਵਾਲੀ ਗੱਲ ਹੈ, ਇਹੋ ਹੀ ਫਾਇਦੇ ਵਾਲੀ ਗੱਲ ਹੈ।
ਬਿਨਵੰਤ ਨਾਨਕ ਦਾਸ ਤੇਰਾ,
ਬੇਨਤੀ ਕਰੀਏ ਵਾਹਿਗੁਰੂ ਮੈਂ ਤੇਰਾ ਦਾਸ ਹਾਂ, ਮੈਂ ਤੇਰਾ ਗੁਲਾਮ ਹਾਂ। ਕਹੋ ਕਬੀਰ ਗੁਲਾਮ ਘਰ ਕਾ ਜਿਆਏ ਭਾਵੇਂ ਮਾਰ।
ਮੇਰਾ ਪ੍ਰਭ ਅਗਮ ਅਥਾਹ,
ਜਿਹੜਾ ਭਾਈਓ ਮੇਰਾ ਪਰਿਪੂਰਨ ਪਰਮਾਤਮਾ ਨਾ, ਇਹ ਦੋ ਲਫ਼ਜ਼ ਗੁਰਬਾਣੀ ਚ ਬਹੁਤ ਵੇਰ ਆਉਂਦੇ ਨੇ, ਇੱਕ ਅਗਮ ਤੇ ਦੂਜਾ ਅਗੋਚਰ। ਇਹਦੇ ਅਰਥ ਵਿਦਵਾਨ ਵੀਰ ਕਰਦੇ ਨੇ, ਅਗੋਚਰ ਦਾ ਭਾਵ ਹੁੰਦਾ ਇੰਦਰੀਆਂ ਦੀ ਪਕੜਾਂ ਤੋਂ ਪਕੜ ਤੋਂ ਪਰਾਂ, ਜਿਹੜਾ ਇਹਨਾਂ ਅੱਖਾਂ ਨਾਲ ਵੇਖਿਆ ਨਾ ਜਾਏ, ਇਹਨਾਂ ਕੰਨਾਂ ਨਾਲ ਸੁਣਿਆ ਨਾ ਜਾਏ, ਜਿਹੜਾ ਸਾਡੇ ਹੱਥਾਂ ਨਾਲ ਫੜਿਆ ਨਾ ਜਾਵੇ, ਉਹਦਾ ਹੁੰਦਾ ਅਗੋਚਰ। ਲੇਕਿਨ ਅਗਮ ਦਾ ਅਰਥ ਹੁੰਦਾ ਹੈ ਸਾਡੀ ਸੋਚ ਤੋਂ ਪਰਾਂ, ਜਿਹੜਾ ਅਸੀਂ ਕਦੇ ਸੋਚਿਆ ਵੀ ਨਹੀਂ ਨਾ। ਆਪਾਂ ਕਈ ਵਾਰ ਕਹਿੰਦੇ ਭਾਈ ਸਾਹਿਬ ਆਹ ਗੱਲ ਹੋ ਗਈ, ਸਾਡੀ ਸੋਚੀ ਵੀ ਨਹੀਂ ਸੀ। ਜਿਹੜੀ ਸੋਚ ਤੋਂ ਪਰਾਂ ਉਹਨੂੰ ਕਹਿੰਦੇ ਨੇ ਅਗਮ, ਉਹ ਪਰਿਪੂਰਨ ਪਰਮਾਤਮਾ ਜਿਹੜਾ ਸਾਡੀ ਸੋਚ ਤੋਂ ਪਰਾਂ ਨਾ, ਜਦੋਂ ਉਹਦੇ ਗਣ ਗਾਏ ਉਹਦੇ ਨਾਲ ਅਪੇਤਾ ਹੋ ਗਏ।
ਸਾਹਾ ਅਟਲ ਗਣਿਆ ਪੂਰਨ ਸੰਜੋਗੋ ਰਾਮ,
ਭਾਈ ਜਿਹੜਾ ਉਹਦਾ ਮਿਲਾਪ ਹੈ ਨਾ, ਇਹਨੂੰ ਦੁਨੀਆਂ ਦੀ ਕੋਈ ਤਾਕਤ ਤੋੜ ਨਹੀਂ ਸਕਦੀ। ਨਾ ਟਲਣ ਵਾਲਾ ਜਿਹੜਾ ਪੂਰਨ ਪਰਮਾਤਮਾ ਦੇ ਨਾਲ ਸੰਜੋਗ ਹੋਣਾ ਨਾ, ਇਹ ਉਹਦੀ ਵਾਹਿਗੁਰੂ ਦੇ ਵਿੱਚ ਹੈ, ਉਹਨੂੰ ਦੁਨੀਆਂ ਦੀ ਕੋਈ ਤਾਕਤ ਖੋ ਨਹੀਂ ਸਕਦੇ।
ਸੁਖ ਹੈ ਸਮੂਹ ਪਿਆ,
ਜਿਨ੍ਹਾਂ ਦੇ ਨਾਲ ਮਿਲਾਪ ਹੋ ਗਿਆ ਨਾ ਗੁਰਮੁਖੋ, ਉਹਨਾਂ ਨੂੰ ਸਮੁੱਚੇ ਸੁੱਖਾਂ ਦੀ ਪ੍ਰਾਪਤੀ ਹੋ ਗਈ। ਕਿਵੇਂ ਪ੍ਰਾਪਤੀ ਹੋਈ? ਅੱਗੇ ਅਰਦਾਸ ਕਰਦੇ ਸਨ ਸਾਡੇ ਚ ਕਮਜ਼ੋਰੀਆਂ, ਆਪਾਂ ਕਈ ਗੱਲਾਂ ਕਟਾਈ ਜਾਂਦੇ ਹਾਂ। ਲਾਹੌਰ ਤੇ ਪੱਟੀ ਦੀ ਜੇਲ੍ਹ ਵਿੱਚ ਸਾਡੀਆਂ ਬੀਬੀਆਂ ਭੈਣਾਂ ਨੇ ਸਵਾ ਸਵਾ ਮਣ ਦੇ ਪੀਸਣੇ ਪੀਸੇ, ਬੱਚਿਆਂ ਦੇ ਟੋਟੇ ਕਰਾ ਕਰ ਗਲਾਂ ਵਿੱਚ ਹਾਰ ਪਾਏ। ਉਹਨਾਂ ਬੀਬੀਆਂ ਭੈਣਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੂ ਜੀ ਵਾਹਿਗੁਰੂ, ਇਹ ਆਪ ਅਰਦਾਸ ਕਰਦੇ ਸਾਂ ਤੇ ਕਰਨੀ ਚਾਹੀਦੀ ਹੈ। ਇੰਨਾ ਸ਼ਰਧਾ, ਇੰਨਾ ਵਿਸ਼ਵਾਸ, ਕਿਤੇ ਉਸ ਪੜਿਆ ਕਰੂ ਇਤਿਹਾਸ। ਇੱਕ ਬੀਬੀ ਨੂੰ ਅੱਜ ਕੱਲ ਦੀ ਤਕੜੀ ਦੇ ਮੁਤਾਬਕ ਦੋ ਤਰ੍ਹਾਂ ਦੇ ਮਣ ਸਨ ਅੱਜ ਕੱਲ ਉੱਪਰ ਚੱਲਦੇ ਨੇ। ਇੱਕ 40 ਸਿਰ ਦਾ ਮਣ ਹੁੰਦਾ ਪੱਕਾ ਤੇ 16 ਸਿਰ ਦਾ ਮਣ ਕੱਚਾ ਹੁੰਦਾ। ਉਹਨਾਂ ਸਾਡੀਆਂ ਸਤਿਕਾਰਯੋਗ ਬੀਬੀਆਂ ਨੂੰ 20-20 ਸਿਰ ਦਾਣੇ ਮਿਲਦੇ ਤੇ 4 ਬੀਬੀਆਂ ਨੂੰ ਇੱਕ ਰੋਟੀ, ਰੋਟੀ ਇੱਕ ਤੇ ਬੀਬੀਆਂ 4। ਉਹਨਾਂ ਵਿੱਚ ਬਜ਼ੁਰਗ ਵੀ ਸਨ, ਨੌਜਵਾਨ ਬੀਬੀਆਂ ਵੀ ਸਨ। ਜਿਹੜੀ ਬਜ਼ੁਰਗ ਬੀਬੀ ਹੈ ਨਾ, ਉਹ ਨੌਜਵਾਨ ਬੀਬੀ ਨੂੰ ਕਹਿੰਦੇ ਧੀਏ ਰਾਣੀਏ ਤੇਰੇ ਕੋਲ ਨਿੱਕਾ ਜਿਹਾ ਬੱਚਾ ਤੇ ਮੇਰੀ ਚੱਪਾ, ਤੂੰ ਵੀ ਰੋਟੀ ਖਾ ਲਾ, ਤੈਨੂੰ ਭੋਰਾ ਦੁੱਧ ਆ ਜੇ, ਇਹ ਬਾਲ ਵਿਲਕਦਾ ਮੈਥੋਂ ਜਰਿਆ ਨਹੀਂ ਜਾਂਦਾ। ਤੇ ਜਿਹੜੀ ਬੀਬੀ ਦੇ ਕੋਲ ਬੱਚਾ ਨਾ ਨੌਜਵਾਨ ਕੋਲ, ਉਹ ਕਹਿੰਦੀ ਅੰਮਾ ਮੇਰਾ ਸਰੀਰ ਅਜੇ ਕੰਮ ਕਰਦਾ ਤੇ ਤੇਰੀ ਜਵਾਨ ਅੜਦੀ ਤੇ ਇਥੋਂ ਬੋਲਿਆ ਨਹੀਂ ਜਾਂਦਾ, ਮੇਰੀ ਚੱਪਾ ਰੋਟੀ ਤੂੰ ਖਾ ਲਾ। ਤੇ ਆਪਾਂ ਤਾਂ ਕਹਿੰਦੇ ਜੇ ਮਟਰ ਪਨੀਰ ਬਣਿਆ ਤੇ ਪਹਿਲਾਂ ਆਪਣਾ ਬਾਟਾ ਭਰ ਲਾ, ਬਾਕੀ ਦਾਲ ਖਾ ਲੈਣਗੇ, ਹੱਸਣਾ ਨਹੀਂ ਚਿੱਥਣਾ। ਉਹ ਬੀਬੀਆਂ ਕਹਿੰਦੀਆਂ ਮੇਰੀ ਚੱਪਾ ਰੋਟੀ ਤੂੰ ਖਾ ਲਾ, ਉਹ ਕਹਿੰਦੀ ਮੈਂ ਤੂੰ ਖਾ ਲਾ। ਇੱਥੇ ਬਸ ਨਹੀਂ ਹੋਇਆ, ਉਹਨਾਂ ਦੁਸ਼ਟਾਂ ਨੇ ਬੀਬੀਆਂ ਦੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਤੇ ਗਲਾਂ ਚ ਹਾਰ ਪਾ ਦਿੱਤਾ। ਚਿਹਰੇ ਤੇ ਦਾਸੀ ਤੇ ਗਮਗੀਨ ਨਹੀਂ, ਕਹਿੰਦੀਆਂ ਇਹ ਵੀ ਦਾਤ ਤੇਰੀ ਦਾਤਾਰ, ਤੇ ਉਹ ਜ਼ਾਲਮ ਕਹਿੰਦੇ ਵੀ ਤੁਸੀਂ ਤੁਹਾਡਾ ਪੁੱਤ ਵੀ ਮਰ ਗਿਆ, ਪਤੀ ਤੁਹਾਡਾ ਉੱਥੇ ਮਾਰਿਆ ਗਿਆ, ਅਜੇ ਵੀ ਤੁਹਾਡੇ ਤੇਰੇ ਤੇ ਰੌਣਕਾਂ ਕਹਿਣ ਲੱਗੀ, ਪਾਪੀਓ ਕਮਲਿਓ ਤੁਹਾਨੂੰ ਕੀ ਪਤਾ ਸਾਡੇ ਤੇ ਕਲਗੀਧਰ ਬਾਪੂ ਕਿੰਨਾ ਖੁਸ਼ ਹੈ। ਪਹਿਲਾਂ ਮੈਂ ਸ਼ਹੀਦ ਦੀ ਪਤਨੀ ਸਾਂ, ਹੁਣ ਸ਼ਹੀਦ ਹੋਣ ਤੋਂ ਪਹਿਲਾਂ ਮੈਂ ਸ਼ਹੀਦ ਦੀ ਮਾਂ ਵੀ ਬਣ ਗਈ। ਆੜਾ ਮੇਰਾ ਪੁੱਤ ਸ਼ਹੀਦ ਹੋਇਆ ਨਾ, ਮੇਰੀ ਕੁੱਖ ਸਫਲੀ ਹੋ ਗਈ। ਪਹਿਲਾਂ ਸ਼ਹੀਦ ਦੀ ਪਤਨੀ, ਹੁਣ ਮੈਂ ਸ਼ਹੀਦ ਦੀ ਮਾਂ, ਤੇ ਮੁੜ ਕੇ ਮੇਰੀ ਵਾਰੀ ਆ ਗਈ। ਇਹਦੇ ਤੋਂ ਵੱਡੀ ਕਿਰਪਾ ਕੀ ਹੋ ਸਕਦੀ ਹੈ, ਇਹਦੀ ਸਾਡਾ ਮੁੱਢ ਸਿੱਖੀ ਦਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਸੁਖੇ ਸਮੂਹ ਭਇਆ ਹਰ ਗਾਇਆ ਵਜੋਗੋ ਰਾਮ। ਜਦੋਂ ਇਹ ਮਨ ਅਡੋਲ ਹੋ ਗਿਆ ਤੇ ਸਮੁੱਚੇ ਸੁੱਖਾਂ ਦੀ ਪ੍ਰਾਪਤੀ ਹੋ ਗਈ, ਜਿਹੜਾ ਇਹ ਵਿਛੜਿਆ ਸੀ ਨਾ ਜੀਵ, ਇਹ ਇੱਕ ਮਿਕ ਹੋ ਗਿਆ, ਅਭੇਦ ਹੋ ਗਿਆ, ਵਿਛੋੜਾ ਜਾਂਦਾ ਰਿਹਾ।
ਮਿਲ ਸੰਤ ਆਏ ਪ੍ਰਭ ਧਿਆਏ।
ਗੁਰਮੁਖਾ, ਜੇ ਪਰਮੇਸ਼ਰ ਦੇ ਪਿਆਰੇ ਆਏ ਤੇ ਇਹਨਾਂ ਨਾਲ ਗੱਲਾਂ ਨਾ ਕਰ, ਉਸ ਪਰਮਾਤਮਾ ਦਾ ਧਿਆਨ ਕਰ, ਉਹਦੇ ਨਾਲ ਕੇਂਦਰਿਤ ਹੋਣਾ ਕਰ।
ਬਣੇ ਅਚਰਜ ਜਾਂਝੀਆਂ,
ਇਹ ਕਹਿੰਦੇ ਕਿੱਡੀ ਸੋਹਣੀ ਜੰਝ ਹੈ, ਅਚਰ ਤੋਂ ਭਾਵ ਹੈਰਾਨ ਕਰਨ ਵਾਲੀ। ਜਿਹੜੇ ਬੱਚੀ ਨੂੰ ਵਿਆਹੁਣ ਵਾਸਤੇ ਆਉਂਦੇ ਨੇ ਉਹਨੂੰ ਆਪਾਂ ਜਾਂਝੀ ਕਹਿੰਦੇ ਹਾਂ। ਇਸੇ ਪ੍ਰਕਾਰ ਜਦੋਂ ਜੀਵ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੋਇਆ ਨਾ, ਤੇ ਪਰਮੇਸ਼ਰ ਦੇ ਪਿਆਰਿਆਂ ਦੀ ਜੰਝ ਕਰਕੇ, ਉਹਨਾਂ ਦੇ ਸੰਬੰਧ ਕਰਕੇ ਇਦਾਦ ਪ੍ਰਾਪਤ ਹੋਏਗੀ।
ਮਿਲ ਇਕੱਤਰ ਹੋਏ ਸਹਿਜ ਢੋਏ।
ਗੁਰਮੁਖੋ, ਇਕੱਠੇ ਹੋ ਕਰਕੇ ਮਨ ਨੂੰ ਅਡੋਲ ਕਰਨਾ ਕਰੀਏ।
ਮਨ ਪ੍ਰੀਤ ਉਪਜੀ ਮਾਨੀਆਂ,
ਮਾਨੀਆਂ ਦਾ ਭਾਵ ਹੁੰਦਾ ਹੈ ਆਪਾਂ ਕਹਿੰਦੇ ਜਾਨੀ ਮਾਨੀ। ਇਹ ਲਫ਼ਜ਼ ਬੜਾ ਪ੍ਰਚਲਿਤ ਸਾਡਾ ਪੰਜਾਬੀ ਦਾ, ਹੁਣ ਕਈ ਲੋਪ ਹੋਈ ਜਾਂਦੇ ਨੇ। ਜਿਹੜੇ ਲੜਕੇ ਵਾਲੇ ਪਾਸੇ ਹੁੰਦੇ ਉਹਨੂੰ ਕਹਿੰਦੇ ਜਾਂਝੀ, ਤੇ ਜਿਹੜੇ ਲੜਕੀ ਵਾਲੇ ਪਾਸੇ ਹੁੰਦੇ ਉਹਨੂੰ ਕਹਿੰਦੇ ਮਾਨੀ। ਇਹ ਸਾਡਾ ਪੰਜਾਬੀ ਦਾ ਸ਼ਬਦ ਹੈ, ਕਈ ਸਮੇਂ ਦੇ ਨਾਲ ਸਾਡੇ ਸ਼ਬਦ ਅਲੋਪ ਹੁੰਦੇ ਜਾਂਦੇ ਨੇ, ਨਵੀਂ ਪੀੜ੍ਹੀ ਨੂੰ ਪਤਾ ਨਹੀਂ ਹੋਣਾ ਵੀ ਸ਼ਬਦ ਅਰਥ ਕੀ ਹੈ। ਪ੍ਰੀਤ ਉਪਜੀ ਮਾਨੀਆਂ, ਦੁਨੀਆਂ ਤੋਂ ਪਰਾਂ ਹੋ ਕਰਕੇ ਜਿਹੜੇ ਪਰਮੇਸ਼ਰ ਦੇ ਸਾਡੇ ਆਪਣੇ ਸਨ, ਮੰਝ ਦਾ ਭਾਵ ਲੜਕੀ ਦੇ ਘਰ ਵਾਲੇ ਜਿਹੜੇ ਉਧ ਨੂੰ ਆਏ ਨੇ ਉਹ ਜਾਂਝੀ, ਜਿਹੜੇ ਇਧਰ ਦੇ ਨੇ ਇਹਨੇ ਮਾਨੀ। ਮਾਨੀ ਕੌਣ ਨੇ? ਸਤ, ਸੰਤੋਖ, ਦਇਆ, ਧਰਮ ਵਿਚਾਰ।
ਮਿਲ ਜੋਤ ਜੋਤੀ ਓਤ ਪੋਤੀ।
ਇਸ ਪ੍ਰਕਾਰ ਕਹਿੰਦੇ ਜਦੋਂ ਇਹ ਪ੍ਰਤਕ ਜੋਤ ਅਦਵੈਤਾਨੰਦ ਵਿੱਚ ਲੀਨ ਹੋ ਗਈ, ਤੇ ਜਿਵੇਂ ਤਾਣਾ ਪੇਟਾ ਇੱਕ ਹੁੰਦਾ ਨਾ, ਇਸ ਪ੍ਰਕਾਰ ਇਹ ਜੀਵ ਤੇ ਈਸ਼ ਇੱਕ ਹੋ ਗਏ।
ਹਰ ਨਾਮ ਸਭ ਰਸ ਭੋਗੋ।
ਗੁਰਮੁਖੜਾ, ਪਰਿਪੂਰਨ ਪਰਮਾਤਮਾ ਦਾ ਨਾਮ ਦਾ ਅਰਥ ਆਮ ਨਹੀਂ, ਔਂਕੜ ਹੈ ਨਾ, ਇਹਨੂੰ ਕਹਿੰਦੇ ਨਾ ਆਮ, ਵਿਸ਼ੇਸ਼। ਉਹਦੇ ਰਸ ਨੂੰ ਭੋਗਣਾ ਕਰੋ, ਤੇ ਕਿਵੇਂ ਭੋਗਾਂਗੇ?
ਬਿਨਵੰਤ ਨਾਨਕ ਸਭ ਸੰਤ ਮੇਲੀ।
ਜਦੋਂ ਬੇਨਤੀ ਕੀਤੀ ਨਾ, ਤੇ ਵਾਹਿਗੁਰੂ ਨੇ ਕਿਰਪਾ ਕੀਤੀ, ਇਹ ਜੀਵ ਆਤਮਾ ਪਰਮਾਤਮਾ ਦੇ ਨਾਲ ਮਿਲ ਗਏ।
ਪ੍ਰਭ ਕਰਨ ਕਾਰਨ ਜੋਗੋ।
ਮੇਰੇ ਪਾਤਸ਼ਾਹ ਕਹਿੰਦੇ, ਗੁਰਮੁਖਾ, ਤੇਰੇ ਵਸ ਦੀ ਗੱਲ ਨੀ, ਇਹ ਕਾਰਨਾਂ ਨੂੰ ਕਰਨ ਵਾਲਾ ਵੀ ਉਹ ਹੈ, ਕਿ ਕਾਰਨ ਕੁਨਿੰਦ ਹੈ, ਕਿ ਰੋਜੀ ਦਹੰਦ ਹੈ।
ਭਵਨ ਸੁਹਾਵੜਾ ਧਰਤ ਸੁਭਾਗੀ ਰਾਮ।
ਭਾਈ, ਉਹ ਕਰ ਸੁਭਾਗਾਂ ਵਾਲਾ, ਸੁਹਾਵੜਾ ਸੋਭਾ ਵਾਲਾ, ਉਹ ਧਰਤੀ ਭਾਗਾਂ ਵਾਲੀ।
ਪ੍ਰਭ ਕਰ ਆਇੜਾ ਗੁਰ ਚਰਨੀ ਲਾਗੀ ਰਾਮ।
ਜਿਹੜੇ ਗੁਰੂ ਦੇ ਚਰਨਾਂ ਦੇ ਨਾਲ ਲੱਗੇ ਨੇ, ਉਹ ਪਰਿਪੂਰਨ ਪਰਮਾਤਮਾ ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਆ ਗਿਆ।
ਗੁਰ ਚਰਨ ਲਾਗੀ ਸਹਿਜ ਜਾਗੀ।
ਜਿਹਨਾਂ ਗੁਰਮੁਖ ਪਿਆਰਿਆਂ ਦੇ ਅੰਦਰ ਮਨ ਅਡੋਲ ਹੋ ਗਿਆ ਨਾ, ਉਹ ਗੁਰੂ ਦੇ ਚਰਨਾਂ ਨਾਲ ਜੁੜ ਗਏ। ਇੱਥੇ ਜਿਹੜੇ ਦੇਹਧਾਰੀਆਂ ਕੁਛ ਨਾਮ ਲੈਣ ਜਾਂਦੇ ਨੇ, ਉਹ ਕਹਿੰਦੇ ਗਿਆਨੀ ਜੀ, ਹੁਣ ਅਰਥ ਕਰੂ ਖਾਂ ਭਲਾ, ਚਰਨ ਤਾਂ ਸਾਡੇ ਬਾਬੇ ਦੇ ਨੇ, ਜਿਹੜੇ ਤੇਰੇ ਬਾਬੇ ਦੇ ਚਰਨੇ ਗਲ ਜਾਣੇ ਹੀ, ਇਹਨੂੰ ਖੁਰਕ ਪੈ ਜਾਣੀ, ਇਹਨੂੰ ਨੌ ਨੇ। ਪਰ ਜਿਹੜੇ ਚਰਨ ਦੀ ਗੱਲ ਕਰ ਰਹੇ ਹਾਂ ਨਾ, ਉਹ ਚਰਨ ਸਾਡੇ ਕਲਗੀਧਰ ਬਾਪੂ ਨੇ ਦੱਸੇ ਨੇ, ਚਿੱਤ ਚਰਨ ਨਾਮ ਜਾਪ ਸਾਹਿਬ। ਇਵੇਂ ਬੰਦੇ ਦੇ ਪੈਰਾਂ ਦਾ ਧਿਆਨ ਨਾ ਧਰੀ, ਚਰਨਾਂ ਦਾ ਧਿਆਨ ਕਿਹੜਾ ਕਰਨਾ? ਚਿੱਤ ਚਰਨ ਨਾਮ ਜਾਪ ਸਾਹਿਬ ਦੀ ਪੰਕਤੀ ਪੜ੍ਹਨੀ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ, ਗੁਰ ਚਰਨ ਲਾਗੇ ਸਹਿਰ ਜਾਗੇ। ਜਿਨ੍ਹਾਂ ਦਾ ਮਨ ਅਡੋਲ ਹੋ ਗਿਆ ਨਾ, ਉਹ ਗੁਰੂ ਦੇ ਸ਼ਬਦ ਨਾਲ ਜੁੜ ਗਏ, ਤੇ ਜਿਹੜੇ ਜੁੜੇ ਹਨ
ਸਗਲ ਇੱਛਾ ਪੁੰਨੀਆਂ,
ਉਹਨਾਂ ਦੀਆਂ ਤਮਾਮ ਇੱਛਾ ਪੂਰੀਆਂ ਹੋ ਗਈਆਂ। ਦਰਅਸਲ ਉਹਨਾਂ ਦੇ ਅੰਦਰ ਮੁੜ ਕੇ ਇੱਛਾ ਰਹਿੰਦੀ ਨੀ, ਉਹਨਾਂ ਦਾ ਸਬਰ ਆ ਜਾਂਦਾ, ਸੰਤੋਖ ਆ ਜਾਂਦਾ ਹੈ।
ਮੇਰੀ ਆਸ ਪੂਰੀ ਸੰਤ ਧੂਰੀ।
ਸੰਤਾਂ ਦੀ ਧੂੜੀ ਲੈਣ ਕਰਕੇ ਮੇਰੀ ਆਸ ਮੁਰਾਦ ਪੂਰੀ ਹੋ ਗਈ। ਧੂੜੀ ਲੈਣ ਤੋਂ ਭਾਵ ਨਿਮਰਤਾ ਆਉਣੀ।
ਹਰ ਮਿਲੇ ਕੰਤ ਵਿਛੁੰਨਿਆ।
ਜਿਹੜਾ ਇਹ ਜੀਵ ਆਤਮਾ ਪਰਮਾਤਮਾ ਦੇ ਨਾਲੋਂ ਅੱਡ ਹੋਈ ਸੀ, ਉਹ ਇੱਕ ਮਿਕ ਹੋ ਗਏ।
ਆਨੰਦ ਅਨ ਦਿਨ ਵਜਹਿ ਵਾਜੇ।
ਇਸ ਪ੍ਰਕਾਰ ਇੱਕ ਰਸ ਖੁਸ਼ੀ ਦੇ ਇਹਨੂੰ ਨਿਰਮਲੇ ਬਾਬੇ ਦਾ ਅਰਥ ਕਰਦੇ ਨੇ, ਸੁਧੰਗ ਬੁਧੰਗ ਦੇ ਵਾਜੇ, ਆਨੰਦ ਅਨ ਦਿਨ ਵਜੇ ਵਾਜੇ। ਉਹਨਾਂ ਗੁਰਮੁਖ ਪਿਆਰਿਆਂ ਦੇ ਅੰਦਰ ਇੱਕ ਰਸ ਪਰਿਪੂਰਨ ਪ੍ਰਮਾਤਮਾ ਦਾ ਜਾਪ ਚੱਲਦਾ ਹੈ।
ਅਹੰਗ ਮਤ ਮਨ ਕੀ ਤਿਆਗੀ।
ਪਰ ਵਾਜੇ ਤਾਂ ਵਜਣਗੇ ਗੁਰਮੁਖਾ ਜੀ ਅੰਦਰ ਹੰਕਾਰ ਕੱਢਦੇ ਤੇ। ਅਹੰਗ ਮਤ ਮਨ ਕੀ ਤਿਆਗੀ, ਹੰਕਾਰ ਵਾਲੀ ਦੀ ਮਤ ਹੈ ਨਾ, ਇਹ ਅੰਦਰੋਂ ਤਿਆਗੀ ਕੱਢ ਦਿੱਤੀ, ਪਰਾਂ ਕਰ ਦਿੱਤੀ।
ਬਿਨਵੰਤ ਨਾਨਕ ਸਰਨ ਸੁਮਾਮੀ।
ਅਸੀਂ ਬੇਨਤੀ ਕਰੀਏ ਹੇ ਵਾਹਿਗੁਰੂ ਸਵਾਮੀ ਮਾਲਕ, ਅਸੀਂ ਤੇਰੀ ਸ਼ਰਨ ਵਿਚ ਰਹੀਏ।
ਸੰਤ ਸੰਗ ਲਿਵ ਲਾਗੀ।
ਇਹ ਕੌਣ ਰਹਿਣਗੇ ਜਿਨ੍ਹਾਂ ਨੇ ਸੰਤਾਂ ਦੀ ਸੰਗਤ ਕਰਕੇ ਪ੍ਰਮਾਤਮਾ ਨੂੰ ਲਿਵ ਡੋਲ ਲਈ, ਔਰ ਲਿਵ ਇੰਨੀ ਇੰਪੋਰਟੈਂਟ ਹੈ। ਆਪਾਂ ਰੋਜ਼ਾਨਾ ਪਾਠ ਕਰਦੇ ਸਾਚੀ ਲਿਵੇ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੇ ਬਾਜੋਂ ਕਿਆ ਕਰੇ ਵਿਚਾਰੀਆ। ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸ਼ਬਦ ਮੇਰਾ, ਇਹਦੇ ਜਿਹੜੇ ਅਰਥ ਨੇ ਬਹੁਤ ਡੂੰਘੇ ਨੇ, ਲੇਕਿਨ ਜਿਵੇਂ ਵਾਹਿਗੁਰੂ ਨੇ ਬੁੱਧੀ ਬਖਸ਼ੀ ਹੈ ਉਹਦੇ ਮੁਤਾਬਕ ਕਹਿਣ ਦਾ ਯਤਨ ਕੀਤਾ, ਲੇਕਿਨ ਬਾਣੀ ਦੇ ਅਰਥ ਗੁਰੂ ਜਾਣਦਾ ਹੈ। ਹਜ਼ੂਰ ਸਾਡੇ ਤੇ ਰਹਿਮਤਾਂ ਕਰਨ, ਇਹ ਗੁਰੂ ਕਾ ਉਪਦੇਸ਼ ਸਾਡੇ ਹਿਰਦੇ ਅੰਦਰ ਵਸੇ। ਸਤਿਗੁਰੂ ਪਾਤਸ਼ਾਹ ਦਾ ਤੇ ਗੁਰੂ ਕੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ, ਫੁੱਲਾਂ ਚੁੱਕਾਂ ਦੀ ਮਾਫੀ ਜੀ।
ਆਨੰਦ ਅਨ ਦਿਨ ਵਜਹਿ ਵਾਜੇ, ਅਹੰਗ ਮਤ ਮਨ ਕੀ ਤਿਆਗੀ, ਬਿਨਵੰਤ ਨਾਨਕ ਸਰਨ ਸੁਵਾਮੀ, ਸੰਤ ਸੰਗ ਲਿਵ ਲਾਗੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।